सुन सौदागर बाक को शरदा लके अधकाए सतगुर पे प्रसन्न तब कैत पे इस भाए।
वाहेगुरु जी का खालसा
वाहेगुरु जी की फतेह।
धन धन गुरुदेव जिस संग हर जपे गुर कृपाल जब पए ता अवगुण सब छपे करण कारण कृपा निधान पतत पावन भगत वछल दसा पातशाहियां दी आत्मक जाग दी जोत सर्व सांझी बालता दे सांझे रहबर कल युगी जीवां दे उधार करता धन धन श्री गुरु ग्रंथ साहिब सचे पातशाह दे पवित्र पावन चरण कमलां च संध्या वेले दे सजे होए दीवाना च हाजरियां भर के कतर हो के आप समूह माई भाई नेता प्रति सतगुरां दे चल रहे इतिहास दी लड़ी वार कथा छेवें पातशाह मीरी पीरी दे मालक सतगुरु श्री गुरु हरगोबिंद साहब जी दा इतिहास बहुत ही भावना श्रद्धा सहित सरवण कर रहे हो। धन श्री गुरु हरगोबिंद साहब जी महाराज श्री करतारपुर साहब दी पवित्र पावन धरती ते आईयां होईयां बेअंत संगतां नूं दर्शन दारे बख्श के कृतार्थ कर रहे ने। वसाखी दा जोड़ मेला आया है, वसाखी दे पुरब नूं मुख रख के हजारां दी तादाद विच संगतां उत्तर दक्षण पूर्व पछम चारां दिशावां तों आईयां हन और आपो अपने इलाकियां दे विच जो प्रसिद्ध वस्तुआं पदार्थ ने वो वस्तुआं नायाब वस्तुआं लै के सिख सतगुरां दे चरणां च हाजर होए ने। कोई आके सतगुरां नूं शस्त्र भेट कर रहा है, कोई बड़े सुंदर वस्त्र भेट कर रहा है, बड़े बड़े सुंदर सोहणे घोड़े लिया के भेट कर रहे ने। इसे तरह एक सौदागर सिख जो बड़ा वड्डा व्यापारी है देसां प्रदेशां विच इहदा हजारां लखां रुपए का व्यापार चलता है, व्यापार करके मुनाफे विचों दसवां हिस्सा दसवंध दा सतगुरां वास्ते कढ़दा है और उहदे तों इलावा जिहड़ियां मन्नतां मन्नदा है उह मन्नतां दी माया भी एक थां ते कत्तर करदा है। कई साल माया इकट्ठी करदा रहा, जदों काफी माया इकट्ठी होई एक फकीर इहनूं मिलिया, उहने दस्सिया कि सतगुरु जी सोहणे शस्त्र घोड़े वेख के बड़े खुश हुंदे ने, तो इह सिख ने एक बड़ा कीमती एक लख रुपये का कीमती घोड़ा खरीदिया, चिट्टे रंग का बड़ा सोहना बाज लिया, बाज तो इलावा एक बड़ा सोहना कीमती खंडा ढाल एक बहुत ही कीमती कपड़े वस्त्र की बनी हुई पोशाक लैके सतगुरां दे चरणां च आया है और ये सारिया वस्तुआं सतगुरां दे चरणां च भेट करके उहदे तो इलावा जिहड़ी वधी हुई माया सी दसवंध दी उहदियां सोने दियां शर्फियां लिया के ने सतगुरां नूं भेट कीतियां और गरीब नवाज पातशाह जी महाराज जी नूं ये सारिया वस्तुआं भेट करके इन्हें सतगुरु सच्चे पातशाह जी दियां खुशियां लईयां। धन गुरु हरगोबिंद साहब जी महाराज इस सौदागर सिख ते कृपा कर रहे ने। आओ मन विरतियां एकागर करके सतगुरां दा पवित्र इतिहास सरवण करिए। मीरी पीरी दे मालक सतगुरु श्री गुरु हरगोबिंद साहब जी दे चरणां दा ध्यान ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਇਰਾ ਸੁਨ ਸੁਦਾ ਗਿਰ ਬਾਕ ਕੋ ਸ਼ਰਦਾ ਲੱਕ ਅਧਕਾਏ।
ਸੁਦਾਗਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਚ ਬੇਨਤੀ ਕੀਤੀ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੇ ਮਨ ਦੀ ਸ਼ਰਧਾ ਵੇਖੀ ਕਿ ਸੁਦਾਗਰ ਦੇ ਮਨ ਦਾ ਪ੍ਰੇਮ ਕਿ ਕਿੱਡੇ ਭਾਰੀ ਪ੍ਰੇਮ ਨਾਲ ਇਹਨੇ ਬੜੀਆਂ ਬੜੀਆਂ ਸੁੰਦਰ ਨਾਇਆਬ ਵਸਤੂਆਂ ਸਤਿਗੁਰਾਂ ਦੇ ਚਰਨਾਂ ਚ ਭੇਟ ਕੀਤੀਆਂ। ਇਹਦੇ ਅੰਦਰ ਦੀ ਸ਼ਰਧਾ, ਇਹਦੇ ਅੰਦਰ ਦੀ ਭਾਵਨਾ, ਇਹਦੇ ਹਿਰਦੇ ਦਾ ਪ੍ਰੇਮ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ ਤੇ ਜਾਣਿਆ ਹੈ।
ਸਤਿਗੁਰ ਭਏ ਪ੍ਰਸੰਨ ਤਬ ਕੈਤ ਭੇਸ ਭਾਏ।
ਸੁਦਾਗਰ ਸਿੱਖ ਦੀ ਭਾਵਨਾ ਵੇਖ ਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਇਹਦੇ ਤੇ ਬਹੁਤ ਪ੍ਰਸੰਨ ਹੋਏ, ਇਹਦੇ ਤੇ ਬੜੀ ਭਾਰੀ ਦਇਆ ਕੀਤੀ। ਕਿਰਪਾ ਦੇ ਘਰ ਵਿਚ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖ ਨੂੰ ਵਰ ਦੇਣ ਲੱਗੇ।
ਜੋ ਪਈ ਆਪਣੋ ਜਨਮ ਕਿਰਤਾਰਤ ਕੀਨਾ।
ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖਾ, ਤੂੰ ਆਪਣਾ ਜਨਮ ਕਿਰਤਾਰਥ ਕਰ ਲਿਆ, ਤੂੰ ਆਪਣਾ ਜਨਮ ਸਫਲਾ ਬਣਾ ਲਿਆ ਗੁਰੂ ਘਰ ਦੀ ਸੇਵਾ ਕਰਕੇ।
ਸਭ ਕੁਲ ਕੋ ਸੰਕਟ ਕਰ ਛੀਨਾ।
ਤੂੰ ਆਪਣੀਆਂ ਸਾਰੀਆਂ ਕੁੱਲਾਂ ਦੇ ਜਿਹੜੇ ਸੰਕਟ ਨੇ ਉਹ ਦੂਰ ਕਰ ਲਏ ਨੇ ਗੁਰੂ ਘਰ ਦੀ ਸੇਵਾ ਕਰਕੇ। ਭਾਵਨਾ ਨਾਲ, ਸ਼ਰਧਾ ਨਾਲ ਗੁਰੂ ਘਰ ਦੀ ਸ਼ਰਨ ਵਿਚ ਆਪਣਾ ਆਪ ਸਮਰਪਣ ਕਰਕੇ ਤੂੰ ਆਪਣਾ ਜਨਮ ਤਾਂ ਕਿਰਤਾਰਥ ਕੀਤਾ ਹੀ ਹੈ, ਤੂੰ ਆਪਣੇ ਜਨਮ ਦੇ ਨਾਲ ਆਪਣੀਆਂ ਸਾਰੀਆਂ ਕੁੱਲਾਂ ਦੇ ਸੰਕਟ ਵੀ ਦੂਰ ਕਰ ਲਏ ਹਨ।
ਇਤੀ ਦੂਰ ਤੇ ਵਸਤ ਲਿਆਵਾ, ਬਹੁਤਨ ਖਰਚ ਪ੍ਰੇਮ ਵਧਾਵਾ।
ਇਤਨੀ ਦੂਰ ਤੋਂ ਇਹ ਵਸਤੂਆਂ ਲੈ ਕੇ ਆਇਆ, ਪਦਾਰਥ ਲੈ ਕੇ ਆਇਆ, ਆ ਸੋਹਣਾ ਘੋੜਾ ਲਿਆਇਆ, ਬਾਜ ਲਿਆਇਆ, ਆ ਬੜੇ ਸੁੰਦਰ ਸ਼ਸਤਰ ਲੈ ਕੇ ਆਏ ਹੋ, ਬਸਤਰ ਲੈ ਕੇ ਆਏ ਹੋ, ਤੁਸੀਂ ਇਤਨੀ ਦੂਰ ਤੋਂ ਇਹ ਵਸਤੂਆਂ ਲੈ ਕੇ ਆਏ ਔਰ ਬਹੁਤ ਸਾਰਾ ਧਨ ਖਰਚਿਆ ਇਹਨਾਂ ਵਸਤੂਆਂ ਵਾਸਤੇ, ਮਾਇਆ ਵੀ ਤੁਸੀਂ ਖੁੱਲੀ ਖਰਚੀ ਹੈ, ਔਰ ਆਪਣੇ ਹਿਰਦੇ ਦਾ ਪ੍ਰੇਮ, ਆਪਣੇ ਹਿਰਦੇ ਦੀ ਭਾਵਨਾ ਗੁਰੂ ਘਰ ਪ੍ਰਤੀ ਪ੍ਰਗਟ ਕੀਤੀ ਹੈ।
ਗੁਰ ਹਿਤ ਨਿਤ ਦਸੋਂਦ ਕੋ ਰਾਖਾ।
ਗੁਰੂ ਸਾਹਿਬ ਜੀ ਦੇ ਘਰ ਵਾਸਤੇ, ਗੁਰੂ ਨਾਨਕ ਦੇ ਘਰ ਵਾਸਤੇ ਗੁਰੂ ਹਿਤ, ਸਿੱਖਾ ਤੂੰ ਦਸਵੰਧ ਦੀ ਮਾਇਆ ਕੱਢਦਾ ਰਿਹਾ, ਦਸਵੇਂ ਹਿੱਸੇ ਦੀ ਮਾਇਆ ਕੱਢ ਕੇ ਇਕੱਠੀ ਕਰਦਾ ਰਿਹਾ।
ਦਰਸ਼ਨ ਗੁਰ ਸ਼ਰਧਾ ਔਰ ਕਾਂਖਾ।
ਔਰ ਤੇਰੇ ਮਨ ਵਿਚ ਗੁਰੂ ਦੇ ਦਰਸ਼ਨਾਂ ਦੀ ਕਾਂਖਾ ਸੀ, ਗੁਰੂ ਦੇ ਦਰਸ਼ਨਾਂ ਦੀ ਇੱਛਾ ਤੂੰ ਆਪਣੇ ਮਨ ਦੇ ਵਿਚ ਧਾਰਨ ਕੀਤੀ ਹੋਈ ਹੈ।
ਹਮ ਪ੍ਰਸੰਨ ਬਰ ਜਾਚਨ ਕੀਜੈ।
ਅਸੀਂ ਤੇਰੇ ਤੇ ਪ੍ਰਸੰਨ ਹਾਂ। ਛੇਵੇਂ ਪਾਤਸ਼ਾਹ ਕਹਿ ਰਹੇ ਨੇ ਉਸ ਸਿੱਖ ਨੂੰ, ਕਹਿੰਦੇ ਸਿੱਖਾ ਤੇਰੇ ਤੇ ਅਸੀਂ ਪ੍ਰਸੰਨ ਹਾਂ, ਤੇਰੇ ਤੇ ਅਸੀਂ ਖੁਸ਼ੀਆਂ ਦੇ ਘਰ ਵਿਚ ਆਏ ਹਾਂ।
ਆਪਣੀ ਆਸ਼ਾ ਪੂਰ ਲਈ ਜੈ।
ਔਰ ਮੰਗ ਜੋ ਤੇਰੇ ਮਨ ਦੀ ਇੱਛਾ ਹੈ, ਅਸੀਂ ਤੇਰੇ ਤੇ ਖੁਸ਼ ਹਾਂ, ਤੂੰ ਮੰਗ ਜੋ ਚਾਹੁੰਦਾ, ਤੇਰੇ ਮਨ ਦੀ ਜੋ ਵੀ ਆਸਾ ਹੈ ਉਹ ਅਸੀਂ ਪੂਰੀ ਕਰਾਂਗੇ, ਤੇਰੇ ਮਨ ਦਾ ਜੋ ਮਨੋਰਥ ਭਾਵਨਾ ਪੂਰੀ ਕਰਾਂਗੇ, ਮੰਗ ਤੈਨੂੰ ਕੀ ਚਾਹੀਦਾ ਹੈ।
ਹੱਥ ਜੋੜ ਤਬ ਕਹਿਓ ਸੁਦਾਗਰ।
ਉਹ ਸੁਦਾਗਰ ਸਿੱਖ ਨੇ ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਬਚਨ ਸੁਣੇ, ਸੁਣ ਕੇ ਹੱਥ ਜੋੜ ਕੇ ਸਿੱਖ ਬੋਲਿਆ, ਮਹਾਰਾਜ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗਾ,
ਪ੍ਰੇਮ ਪਰਖ ਬੇ ਨਾਗਰ ਆਗਰ।
ਕਹਿਣ ਲੱਗਾ ਸਤਿਗੁਰੂ ਜੀ, ਤੁਸੀਂ ਆਪਣੇ ਸੇਵਕਾਂ ਦਾ ਪ੍ਰੇਮ ਵੇਖਦੇ ਹੋ, ਪ੍ਰੇਮ ਦੀ ਪਰਖ ਕਰਦੇ ਹੋ, ਮਹਾਰਾਜ ਤੁਸੀਂ ਨਾਗਰ ਹੋ, ਨਾਗਰ ਦਾ ਮਤਲਬ ਹੈ ਸਿਆਣੇ ਨੂੰ, ਚਤਰ ਨੂੰ, ਮਹਾਰਾਜ ਤੁਸੀਂ ਆਪਣੇ ਸੇਵਕਾਂ ਦੇ ਪ੍ਰੇਮ ਨੂੰ ਪਰਖਣ ਵਾਸਤੇ ਚਤਰ ਸਿਆਣੇ ਹੋ।
ਦਰਸ਼ਨ ਕਰੇ ਤ੍ਰਿਪਤ ਚਿਤ ਹੋਵਾ।
ਮਹਾਰਾਜ ਮੇਰੇ ਮਨ ਚ ਤਾਂ ਕੋਈ ਕਾਂਖਾ ਰਹੀ ਨਹੀਂ ਕੁਝ ਮੰਗਣ ਦੀ, ਕਿਉਂਕਿ ਤੁਹਾਡੇ ਦਰਸ਼ਨ ਕਰਕੇ ਹੀ ਮੇਰਾ ਮਨ ਤ੍ਰਿਪਤ ਹੋ ਗਿਆ, ਮਨ ਚ ਕੋਈ ਇੱਛਾ ਰਹੀ ਨਹੀਂ, ਕੋਈ ਫੁਰਨਾ ਕੋਈ ਸੰਕਲਪ ਰਿਹਾ ਹੀ ਨਹੀਂ, ਤੁਹਾਡੇ ਦਰਸ਼ਨ ਕਰਕੇ ਹੀ ਮਹਾਰਾਜ ਮੇਰਾ ਇਹ ਮਨ ਮੇਰਾ ਇਹ ਹਿਰਦਾ ਤ੍ਰਿਪਤ ਹੋ ਗਿਆ ਹੈ।
ਕਿਰਪਾ ਦ੍ਰਿਸ਼ਟ ਤੇ ਮੁਖ ਜੁਆ,
ਮਹਾਰਾਜ ਤੁਸੀਂ ਮੇਰੇ ਵੱਲ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ, ਬਸ ਇਹਨੇ ਨਾਲ ਹੀ ਮੈਂ ਨਿਹਾਲ ਹਾਂ। ਤੁਸੀਂ ਮੇਰੇ ਵੱਲ ਆਪਣੀ ਕਿਰਪਾ ਭਰੀ ਨਿਗਾਹ ਨਾਲ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਹੈ।
ਸਭ ਬਿਦਤੇ ਮੁਝ ਕਰਿਓ ਨਿਹਾਲੂ,
ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਵੇਖ ਕੇ ਮੇਰੇ ਵੱਲ, ਮਹਾਰਾਜ ਜੀ ਮੈਨੂੰ ਸਭ ਪ੍ਰਕਾਰ ਕਰਕੇ ਤੁਸੀਂ ਨਿਹਾਲ ਕਰ ਦਿੱਤਾ, ਹੁਣ ਮੈਨੂੰ ਕੀ ਕਾਮਨਾ ਰਹਿਣੀ ਹੈ, ਮੇਰੇ ਅੰਦਰ ਕੀ ਇੱਛਾ ਰਹਿਣੀ ਹੈ। ਮਹਾਰਾਜ ਤੁਸੀਂ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਸਭ ਪ੍ਰਕਾਰ ਕਰਕੇ ਨਿਹਾਲ ਕਰ ਦਿੱਤਾ ਹੈ।
ਕਰਦੀ ਜੈ ਨਿਜ ਪ੍ਰੇਮ ਵਿਸਾਲੂ,
ਮਹਾਰਾਜ ਕਿਰਪਾ ਕਰੋ ਜੇ ਫਿਰ ਵੀ ਟੁੱਟੇ ਹੋ ਨਾ ਤੇ ਕਿਰਪਾ ਕਰਕੇ ਵਰ ਦਿਓ ਕਿ ਤੁਹਾਡਾ ਪ੍ਰੇਮ ਮੇਰੇ ਹਿਰਦੇ ਵਿੱਚ ਵਧਦਾ ਹੀ ਰਹੇ, ਕਿਉਂਕਿ ਪ੍ਰੇਮ ਇੱਕ ਐਸੀ ਦਾਤ ਹੈ ਜਿਹੜੀ ਘਟਦੀ ਨਹੀਂ, ਇਹ ਵਧਦਾ ਹੀ ਚੱਲਿਆ ਜਾਂਦਾ ਹੈ। ਮਹਾਰਾਜ ਇਹ ਵਰ ਦਿਓ ਕਿ ਮੇਰੇ ਹਿਰਦੇ ਚ ਤੁਹਾਡੇ ਚਰਨਾਂ ਪ੍ਰਤੀ ਜਿਹੜਾ ਪ੍ਰੇਮ ਹੈ ਪ੍ਰੀਤ ਹੈ ਉਹ ਵਧਦੀ ਜਾਵੇ।
ਸਿਪਰ ਖੜ ਗਏ ਅਰ ਕੱਟ ਸੋ ਪਾਥਾ,
ਮਹਾਰਾਜ ਜੀ ਤੁਹਾਡਾ ਜਿਹੜਾ ਸਰੂਪ ਹੈ ਕਿ ਤੁਸੀਂ ਮੋਢੇ ਤੇ ਢਾਲ ਧਾਰਨ ਕੀਤੀ ਹੈ, ਗਾਤਰੇ ਤੁਸੀਂ ਤੇਗ ਧਾਰਨ ਕੀਤੀ ਹੋਈ ਹੈ,
ਭਏ ਸੰਦ ਗਏ ਧਨ ਹਾਤਾ,
ਔਰ ਸੰਦ ਵੱਧ ਹੋ ਮੋਢਿਆਂ ਤੇ ਤੁਹਾਡੇ ਤੇ ਤੀਰਾਂ ਦਾ ਪੱਥਾ ਹੈ, ਹੱਥ ਦੇ ਵਿੱਚ ਤੁਸੀਂ ਤਨਖ ਧਾਰਨ ਕੀਤਾ ਹੋਇਆ ਹੈ।
ਇਸ ਰੂਪੇ ਔਰ ਬਸੋ ਤੁਹਾਰਾ,
ਕਿਰਪਾ ਕਰੋ ਤੁਹਾਡਾ ਇਹੋ ਜਿਹਾ ਸਰੂਪ ਮੇਰੇ ਹਿਰਦੇ ਚ ਵਸਦਾ ਰਹੇ ਕਿ ਤੁਸੀਂ ਸ਼ਸਤਰ ਧਾਰੀ ਹੋ, ਗਾਤਰੇ ਤੁਹਾਡੇ ਸ਼੍ਰੀ ਸਾਹਿਬ ਹੈ, ਮੋਢੇ ਤੇ ਢਾਲ ਹੈ, ਇੱਕ ਮੋਢੇ ਤੇ ਤੀਰਾਂ ਦਾ ਪੱਥਾ ਹੈ, ਹੱਥ ਵਿੱਚ ਤਨਖ ਪਕੜਿਆ ਹੋਇਆ ਹੈ। ਮਹਾਰਾਜ ਜਿਹੜਾ ਤੁਹਾਡਾ ਇਹੋ ਜਿਹਾ ਸਰੂਪ ਹੈ, ਸ਼ਸਤਰਧਾਰੀ ਸਰੂਪ, ਇਹ ਮੇਰੇ ਹਿਰਦੇ ਚ ਵਸਦਾ ਰਹੇ, ਇਹ ਵਰ ਦਿਓ।
ਜਥਾ ਚਲੈ ਨੈ ਮੇਰੋ ਉਦਾਰਾ,
ਏਦਾਂ ਤੁਹਾਡਾ ਇਹ ਸਰੂਪ ਮੇਰੇ ਹਿਰਦੇ ਚ ਵਸੇ ਜਿਵੇਂ ਲੱਖਾਂ ਹਨੇਰੀਆਂ ਤੇ ਝੱਖੜਾਂ ਦੇ ਚੱਲਣ ਨਾਲ ਕਦੇ ਸੁਮੇਰ ਪਰਬਤ ਆਪਣੀ ਜਗ੍ਹਾ ਤੋਂ ਟਸ ਤੋਂ ਮਸ ਨਹੀਂ ਹੁੰਦਾ, ਸੁਮੇਰ ਪਰਬਤ ਆਪਣੀ ਜਗ੍ਹਾ ਤੋਂ ਡੋਲਦਾ ਨਹੀਂ, ਏਦਾਂ ਤੁਹਾਡਾ ਸਰੂਪ ਮਹਾਰਾਜ ਅਡੋਲ ਹੋ ਕੇ ਮੇਰੇ ਹਿਰਦੇ ਚ ਸੁਮੇਰ ਪਰਬਤ ਵਾਂਗਰ ਵਸਦਾ ਰਹੇ।
ਨਿਸ਼ਤ ਦਿਨ ਜੇਵਾ ਨਾਮ ਮੁਕੰਦ, ਰਟਤ ਰਹੋ ਸ਼੍ਰੀ ਹਰ ਗੋਬਿੰਦ।
ਮਹਾਰਾਜ ਹਿਰਦੇ ਚ ਤੁਹਾਡੀ ਮੂਰਤ ਹੋਵੇ ਤੇ ਰਸਨਾ ਤੋਂ ਰਾਤ ਦਿਨ ਮੈਂ ਜਪਦਾ ਰਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ। ਮਹਾਰਾਜ ਹਿਰਦੇ ਵਿੱਚ ਤੁਹਾਡੀ ਮੂਰਤ ਹੋਵੇ ਤੇ ਰਸਨਾ ਤੋਂ ਮੁਕਤੀ ਦਾਤੇ ਸਤਿਗੁਰੂ ਜੀ, ਤੁਹਾਡਾ ਨਾਮ ਜਪਦਾ ਰਹਾਂ, ਤੁਹਾਡਾ ਨਾਮ ਧਿਆਉਂਦਾ ਰਹਾਂ।
ਇਹ ਬਰ ਮੋਕੋ ਦੀਜੈ ਸਵਾਮੀ, ਕਿਰਪਾ ਕਰੋ ਗੁਰ ਅੰਤਰ ਜਾਮੇ।
ਇਹ ਦਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਬਖਸ਼ੋ, ਹੇ ਅੰਤਰਜਾਮੀ ਜਗਤਨਾਥ, ਇਹ ਵਰ ਆਪ ਜੀ ਕਿਰਪਾ ਕਰਕੇ ਮੇਰੀ ਝੋਲੀ ਚ ਪਾਓ, ਇਹੀ ਦਾਤ ਸਾਰੀ ਸੰਗਤ ਮੰਗਿਆ ਕਰੋ, ਮਹਾਰਾਜ ਜੀ ਦੇ ਚਰਨਾਂ ਚੋਂ ਇਹੀ ਦਾਤ ਮੰਗਿਆ ਕਰੋ ਜੋ ਇਸ ਸੁਦਾਗਰ ਸਿੱਖ ਨੇ ਮੰਗੀ ਹੈ। ਮਹਾਰਾਜ ਤੁਹਾਡਾ ਸੋਹਣਾ ਸਰੂਪ ਮੇਰੇ ਹਿਰਦੇ ਚ ਵਸੇ, ਰਸਨਾ ਤੋਂ ਮੈਂ ਤੁਹਾਡਾ ਨਾਮ ਜਪਾਂ, ਇਹ ਵਰ ਦੇ ਕੇ ਸਾਨੂੰ ਸਾਰਿਆਂ ਨੂੰ ਨਿਵਾਜੋ। ਇਹੀ ਵਰ ਸਤਿਗੁਰਾਂ ਦੇ ਚਰਨਾਂ ਚੋਂ ਗੁਰਸਿੱਖ ਮੰਗਦੇ, ਸੁਦਾਗਰ ਸਿੱਖ ਨੇ ਵੀ ਇਹੀ ਵਰ ਮੰਗਿਆ। ਹੇ ਅੰਤਰਯਾਮੀ ਸਤਿਗੁਰੂ ਜਗਤਨਾਥ, ਮੇਰੇ ਮਨ ਦੀ ਇਹ ਭਾਵਨਾ, ਮੇਰੇ ਹਿਰਦੇ ਦੀ ਇਹ ਕਾਮਨਾ ਆਪ ਜੀ ਪੂਰੀ ਕਰ ਦਿਓ।
ਜਬ ਲੋ ਹੋਏ ਨਾ ਆਪਸੋ ਮੇਲ, ਕਰਮਨ ਬਸ ਜੂਨਨ ਮੈਂ ਖੇਲ।
ਫਿਰ ਮਹਾਰਾਜ ਜੀ ਇਹ ਕਿਰਪਾ ਕਰੋ ਕਿ ਜਦੋਂ ਤੱਕ ਮੇਰਾ ਤੁਹਾਡੇ ਨਾਲ ਮੇਲ ਨਹੀਂ ਹੁੰਦਾ ਪੂਰਨ ਰੂਪ ਚ, ਕਿਉਂਕਿ ਜਦੋਂ ਤੱਕ ਜੀਵ ਦੇ ਕਰਮ ਨੇ ਉਹਨਾਂ ਕਰਮਾਂ ਦੇ ਵਸ ਹੋ ਕੇ ਜੀਵ ਨੇ ਜੂਨੀਆਂ ਚ ਪੈਣਾ ਹੈ। ਕਰਮ ਹੀ ਸਾਨੂੰ ਜਨਮ ਮਰਨ ਦੇ ਬੰਧਨਾਂ ਚ ਪਾਉਂਦੇ, ਕਰਮਾਂ ਕਰਕੇ ਜਨਮ ਮਰਨ ਦੇ ਚੱਕਰਾਂ ਚ ਅਸੀਂ ਆਉਂਦੇ ਹਾਂ। ਮਹਾਰਾਜ ਜੀ ਨੂੰ ਸਿੱਖ ਕਹਿ ਰਿਹਾ, ਕਹਿੰਦਾ ਪਾਤਸ਼ਾਹ ਜਦੋਂ ਤੱਕ ਤੁਹਾਡੇ ਨਾਲ ਪੂਰਨ ਮੇਲ ਨਹੀਂ ਹੁੰਦਾ ਤੇ ਕਰਮਾਂ ਵਸ ਹੋ ਕੇ ਇਸ ਜੀਵ ਨੇ ਜੂਨੀਆਂ ਦੇ ਵਸ ਪੈ ਕੇ ਖੇਡਣਾ ਹੈ।
ਜੈ ਜੈ ਜਨਮ ਤਰੋਂ ਮੈਂ ਜਾਏ ਰਹੋ ਸਿੱਖ ਤਬ ਲੋਗ ਨਗਾਏ।
ਮਹਾਰਾਜ ਮੈਂ ਜਿੱਥੇ ਜਿੱਥੇ ਵੀ ਜਾ ਕੇ ਜਨਮ ਧਾਰਾਂ, ਜੇ ਮੈਨੂੰ ਕਰਮਾਂ ਵਸ ਹੋ ਕੇ ਜਨਮ ਲੈਣੇ ਵੀ ਪੈਣ ਤੇ ਜਿੱਥੇ ਵੀ ਜਨਮ ਧਾਰਾਂ, ਹੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੁਹਾਡਾ ਸਿੱਖ ਬਣ ਕੇ ਜਨਮ ਧਾਰਾਂ, ਮੈਂ ਤੁਹਾਡੀ ਸਿੱਖੀ ਧਾਰਨ ਕਰਾਂ ਔਰ ਤੁਹਾਡੇ ਚਰਨਾਂ ਦੀ ਸਿੱਖੀ ਧਾਰਨ ਕਰਕੇ ਸਿੱਖ ਬਣ ਕੇ ਹੀ ਜਨਮ ਧਾਰਨ ਕਰਕੇ ਤੁਹਾਡੇ ਗੁਣਾਂ ਨੂੰ ਗਾਇਨ ਕਰਾਂ।
ਭਏ ਪ੍ਰਸੰਨ ਬਖਾਨਿਓ ਬੈਨ।
ਸਿੱਖ ਨੇ ਇਸ ਤਰ੍ਹਾਂ ਬੇਨਤੀ ਕੀਤੀ, ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਇਸ ਤਰ੍ਹਾਂ ਬੇਨਤੀਆਂ ਕੀਤੀਆਂ ਸੁਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ। ਦਇਆ ਦੇ ਘਰ ਵਿਚ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ,
ਤੇਰੋ ਜਨਮ ਅਪਰ ਅਬ ਹੈ ਨਾ।
ਪਾਤਸ਼ਾਹ ਕਹਿੰਦੇ ਸਿੱਖਾ ਤੇਰਾ ਤਾਂ ਹੁਣ ਅਗਲਾ ਜਨਮ ਹੋਣਾ ਹੀ ਨਹੀਂ, ਤੇਰਾ ਤਾਂ ਜਨਮ ਮਰਨ ਕੱਟ ਹੀ ਦਿੱਤਾ ਅਸੀਂ, ਤੈਨੂੰ ਹੁਣ ਜਨਮ ਮਰਨ ਦੇ ਚੱਕਰਾਂ ਚ ਨਹੀਂ ਆਉਣਾ ਪਏਗਾ, ਤੇਰੇ ਤੇ ਗੁਰਬਾਣੀ ਦੀ ਇਹ ਪੰਕਤੀ ਲਾਗੂ ਹੋ ਗਈ ਹੈ, ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੀ ਕਾ, ਹੁਕਮੈ ਬੂਝ ਸਮਾਵੇਂਗੇ। ਹੁਣ ਤੂੰ ਮੁੜ ਮਾਤ ਲੋਕ ਦੀ ਧਰਤੀ ਤੇ ਜਨਮ ਲੈ ਕੇ ਨਹੀਂ ਆਉਣਾ, ਤੇਰਾ ਜਨਮ ਮਰਨ ਗੁਰਸਿੱਖਾ ਕੱਟਿਆ ਗਿਆ, ਤੇਰਾ ਆਵਾਗੌਣ ਹੁਣ ਕੱਟਿਆ ਗਿਆ ਹੈ।
ਹੁਰ ਮੈਂ ਬਸੋ ਮੰਗ ਬਰ ਲੀਨੋ।
ਜਿਹੜਾ ਤੁਸੀਂ ਆਹ ਵਰ ਮੰਗਿਆ ਨਾ ਕਿ ਮੇਰੇ ਹਿਰਦੇ ਚ ਵਸੋ, ਆਹ ਵਰ ਤੁਸੀਂ ਮੰਗਿਆ ਕਿ ਹੇ ਸਤਿਗੁਰੂ ਜੀ ਤੁਹਾਡੀ ਮੂਰਤ ਮੇਰੇ ਹਿਰਦੇ ਵਿਚ ਵਸੇ, ਇਹ ਵਰ ਜਿਹੜਾ ਤੁਸੀਂ ਮੰਗਿਆ ਹੈ।
ਭਇਓ ਕਰਮ ਕੋ ਬੰਦ ਬਈਨੋ।
ਇਸ ਵਰ ਨੂੰ ਪ੍ਰਾਪਤ ਕਰਕੇ ਤੁਹਾਡੇ ਗਰਮ ਕਰਮ ਕੱਟੇ ਗਏ ਨੇ, ਜਿਹੜਾ ਤੁਹਾਡੇ ਕਰਮਾਂ ਦਾ ਬੰਧਨ ਸੀ ਉਹ ਸਾਰੇ ਬੰਧਨ ਤੁਹਾਡੇ ਕੱਟੇ ਗਏ, ਤੁਸੀਂ ਬੰਧਨਾਂ ਤੋਂ ਨਿਵਿਰਤ ਹੋ ਗਏ ਹੋ।
ਪੂਰਨ ਹੋਏ ਕਾਮਨਾ ਤੇਰੇ।
ਤੇਰੇ ਮਨ ਦੀ ਕਾਮਨਾ ਹੁਣ ਪੂਰੀ ਹੋ ਜਾਏਗੀ, ਜੋ ਤੁਹਾਡੇ ਮਨ ਦੀ ਕਾਮਨਾ ਤੁਹਾਡੇ ਹਿਰਦੇ ਦੀ ਇੱਛਾ ਹੈ ਉਹ ਇੱਛਾ ਪੂਰੀ ਹੋ ਜਾਏਗੀ।
ਮਿਟੀ ਸਕਲ ਭਵਜਲ ਕੀ ਫੇਰੇ।
ਇਸ ਸੰਸਾਰ ਦੀ ਭਵਜਲ ਦੀ ਜਿਹੜੀ ਫੇਰੀ ਹੈ, ਜਨਮ ਮਰਨ ਦਾ ਜਿਹੜਾ ਆ ਚੱਕਰ ਹੈ, ਇਹ ਮਿਟ ਜਾਏਗਾ, ਇਹ ਕੱਟਿਆ ਜਾਵੇਗਾ।
ਕਿਤਕ ਸਮੇਂ ਥਿਰ ਦਰਸ਼ਨ ਹੇਰੇ।
ਕਿਤਕ ਸਮੇਂ, ਕੁਝ ਸਮਾਂ ਸਤਿਗੁਰੂ ਜੀ ਦੇ ਦਰਸ਼ਨ ਨੇ ਸਿੱਖ ਕਰਦਾ ਰਿਹਾ। ਜਦੋਂ ਮਹਾਰਾਜ ਜੀ ਨੇ ਵਰ ਦੇ ਦਿੱਤਾ, ਸਿੱਖ ਸਤਿਗੁਰਾਂ ਦੇ ਸਨਮੁਖ ਬੈਠਾ, ਕੁਝ ਸਮਾਂ ਕੁਝ ਦਿਨਾਂ ਤੱਕ ਸਤਿਗੁਰਾਂ ਦੀ ਸ਼ਰਨ ਚ ਰਹਿ ਕੇ ਮਹਾਰਾਜ ਜੀ ਦੇ ਦਰਸ਼ਨ ਇਹਨੇ ਕੀਤੇ।
ਹੁਣ ਆ ਇਸ ਲਈ ਗਮਨਿਓ ਡੇਰੇ।
ਕੁਝ ਸਮਾਂ ਸਤਿਗੁਰਾਂ ਕੋਲ ਬਹਿ ਕੇ ਇਹਨੇ ਮਹਾਰਾਜ ਜੀ ਕੋਲੋਂ ਆਗਿਆ ਲਈ, ਆਗਿਆ ਲੈ ਕੇ ਜਿੱਥੇ ਸਿੱਖ ਦਾ ਡੇਰਾ ਸੀ ਉੱਥੇ ਚਲਾ ਗਿਆ।
ਅਰਪੀ ਵਸਤ ਸਕਲ ਗੁਰ ਦੇਖੇ।
ਜਿਹੜੀਆਂ ਵਸਤੂਆਂ ਸਿੱਖ ਭੇਟ ਕਰਕੇ ਗਿਆ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੇਖੀਆਂ ਹਨ।
ਪ੍ਰਥਮ ਤੁਰੰਗਾਂ ਚੱਪਲ ਵਿਸ਼ੇਖੇ।
ਮਹਾਰਾਜ ਜੀ ਨੇ ਵੇਖਿਆ ਜਿਹੜਾ ਸਿੱਖ ਨੇ ਪਹਿਲਾਂ ਘੋੜਾ ਭੇਟ ਕੀਤਾ, 1,00,000 ਰੁਪਈਏ ਦੀ ਲਾਗਤ ਦਾ ਘੋੜਾ ਸੀ, ਉਹ ਘੋੜਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ, ਬੜਾ ਚਪਲ ਚੰਚਲ ਘੋੜਾ ਹੈ।
ਘਰ ਪਰ ਬਾਜ ਬਿਠਾਏ ਨਿਆਰਾ।
ਜਿਹੜਾ ਚਿੱਟੇ ਰੰਗ ਦਾ ਸਫੇਦ ਬਾਜ ਉਹ ਇਹਨੇ ਭੇਟ ਕੀਤਾ ਸੀ, ਉਹ ਬਾਜ ਮਹਾਰਾਜ ਜੀ ਨੇ ਆਪਣੇ ਹੱਥ ਤੇ ਬਿਠਾਇਆ, ਸਫੇਦ ਰੰਗ ਦਾ ਬਾਜ ਆਪਣੇ ਹੱਥ ਤੇ ਬਿਠਾ ਕੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਚੰਗੀ ਤਰ੍ਹਾਂ ਵੇਖਿਆ ਤੇ ਪਰਖਿਆ।
ਅਦਕ ਗੁਣਨ ਮੈਂ ਦੁਰਲੱਭ ਉਦਾਰਾ।
ਵਾਕਈ ਬਾਜ ਬੜਾ ਕੀਮਤੀ ਸੀ, ਬਾਜ ਦਾ ਕੋਈ ਮੁੱਲ ਹੀ ਨਹੀਂ ਸੀ, ਇੰਨਾ ਸੁੰਦਰ ਬਾਜ ਸੀ ਚਿੱਟੇ ਰੰਗ ਦਾ, ਵੀ ਦੁਰਲੱਭ ਸੀ, ਹਰ ਜਗ੍ਹਾ ਤੇ ਹਰ ਥਾਂ ਤੇ ਇਹੋ ਜਿਹੇ ਬਾਜ ਨਹੀਂ ਮਿਲਦੇ ਚਿੱਟੇ ਰੰਗ ਦੇ, ਨਾਲੇ ਉਹਦੇ ਚ ਬੜੇ ਸ਼ੁਭ ਗੁਣ ਸਨ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੰਗੀ ਤਰ੍ਹਾਂ ਵੇਖੇ, ਅਦਕ ਗੁਣ ਵੇਖੇ।
ਸ੍ਰੀ ਗੁਰਦਿੱਤੇ ਕਹਿਓ ਸੁਣਾਏ।
ਬਾਬਾ ਗੁਰਦਿੱਤਾ ਜੀ ਲਾਗੇ ਬੈਠੇ ਸਨ, ਜਦੋਂ ਬਾਜ ਸਤਿਗੁਰੂ ਜੀ ਦੇ ਹੱਥ ਤੇ ਬੈਠਾ ਸੀ ਤੇ ਮਹਾਰਾਜ ਜੀ ਵੇਖ ਰਹੇ ਸਨ ਬਾਜ ਵੱਲ, ਤੇ ਬਾਬਾ ਗੁਰਦਿੱਤਾ ਜੀ ਲਾਗੇ ਬੈਠੇ ਬੋਲੇ,
ਦੂਰ ਕਹੋ ਤੇ ਅਸ ਕਰ ਆਏ।
ਕਹਿਣ ਲੱਗੇ ਮਹਾਰਾਜ ਜੀ ਇਹੋ ਜਿਹਾ ਬਾਜ ਰੋਜ਼ ਰੋਜ਼ ਨਹੀਂ ਮਿਲਦਾ, ਇਹੋ ਜਿਹਾ ਬਾਜ ਬੜਾ ਕੀਮਤੀ ਹੁੰਦਾ ਤੇ ਕਿਸੇ ਦੂਰ ਦੇਸ਼ ਤੋਂ ਆਇਆ ਲੱਗਦਾ ਇਹ ਬਾਜ, ਬੜਾ ਕੀਮਤੀ ਔਰ ਕਿਸੇ ਦੂਰ ਦੇਸ਼ ਤੋਂ ਆਇਆ ਹੈ।
ਅਪਰਖ ਨਾ ਕਹੂੰ ਦੇਖ ਬੇ ਆਵੇ,
ਇਹਨਾਂ ਦਾ ਬਾਜ ਮਹਾਰਾਜ ਜੀ ਪਹਿਲਾਂ ਹੋਰ ਕਿਤੇ ਵੇਖਣ ਚ ਨਹੀਂ ਆਇਆ। ਸਫੇਦ ਰੰਗ ਦਾ ਬਾਜ ਤੇ ਬਾਜ ਦਾ ਆਕਾਰ ਵੀ ਬੜਾ ਸੁੰਦਰ ਹੈ, ਇਹਦੇ ਚ ਗੁਣ ਬੜੇ ਸੁੰਦਰ ਨੇ, ਤੇ ਮਹਾਰਾਜ ਜੀ ਇਹੋ ਜਿਹਾ ਬਾਜ ਕਿਤੇ ਹੋਰ ਪਹਿਲਾਂ ਵੇਖਣ ਚ ਨਹੀਂ ਆਇਆ।
ਵੱਡੋ ਅਹੈ ਗੁਣ ਬਿਸਤ ਸੁਹਾਵੈ,
ਮਹਾਰਾਜ ਜੀ ਦਾ ਵੱਡਾ ਗੁਣ ਤਾਂ ਇਹ ਹੈ ਵੀ ਚਿੱਟੇ ਰੰਗ ਦਾ, ਬਿਲਕੁਲ ਚਿੱਟਾ ਸਫੈਦ ਇਹ ਬਾਜ ਹੈ, ਇਹਦਾ ਇਹ ਵੱਡਾ ਗੁਣ ਹੈ।
ਸੁਣ ਸਤਿਗੁਰ ਸੁਤ ਚਿਤ ਕੀ ਜਾਣੇ, ਅਜਾਇਬ ਦੁਲਭ ਬਖਾਨੇ।
ਗਰੀਬਨ ਬਾਜ ਪਾਤਸ਼ਾਹ ਨੇ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਮਨ ਦੀ ਜਾਣ ਲਈ ਕਿ ਬਾਬਾ ਗੁਰਦਿੱਤਾ ਜੀ ਦਾ ਮਨ ਇਸ ਬਾਜ ਤੇ ਆਇਆ ਵੀ ਇਹ ਬਾਜ ਸਾਡੇ ਕੋਲ ਹੋਵੇ, ਤੋ ਸਤਿਗੁਰੂ ਜੀ ਨੇ ਬਾਬਾ ਜੀ ਦੇ ਮਨ ਦੀ ਜਾਣ ਲਈ ਤੇ ਸਾਹਿਬ ਜੀ ਕਹਿਣ ਲੱਗੇ, ਗੁਰਦਿੱਤਾ ਜੀ ਇਹ ਬਾਜ ਵਾਕਈ ਬੜਾ ਅਜਾਇਬ ਹੈ, ਬੜਾ ਸੁੰਦਰ ਤੇ ਦੁਰਲਭ ਹੈ।
ਇਹ ਤੁਮ ਲਿਓ ਅਖੇਰ ਕਰੀ ਜੈ,
ਇਹ ਬਾਜ ਤੁਸੀਂ ਸਾਂਭੋ। ਮਹਾਰਾਜ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਮਨ ਦੀ ਭਾਵਨਾ ਜਾਣ ਲਈ ਉਹ ਚਾਹੁੰਦੇ ਸੀ ਬਾਜ ਮੈਨੂੰ ਮਿਲ ਜਾਏ, ਤੋ ਸਤਿਗੁਰੂ ਜੀ ਨੇ ਆਖਿਆ ਲਓ ਬਾਬਾ ਗੁਰਦਿੱਤਾ ਜੀ ਇਹ ਬਾਜ ਤੁਸੀਂ ਰੱਖੋ ਆਪਣੇ ਕੋਲ, ਔਰ ਇਹਨੂੰ ਆਪਣੇ ਕੋਲ ਰੱਖ ਕੇ ਤੁਸੀਂ ਸ਼ਿਕਾਰ ਖੇਡਿਆ ਕਰੋ।
ਪਰਖੋ ਸੰਗ ਬੇਅੰਗ ਛੁਰੀ ਜੈ,
ਪੰਛੀਆਂ ਨੂੰ ਵੇਖ ਕੇ ਇਸ ਬਾਜ ਨੂੰ ਛੱਡੋ ਤੇ ਛੱਡ ਕੇ ਦੀ ਪਰਖ ਕਰੋ ਕਿ ਬਾਜ ਕਿੰਨਾ ਕੁ ਸ਼ਿਕਾਰ ਖੇਡਦਾ, ਕਿੰਨਾ ਕੁ ਵਧੀਆ ਸ਼ਿਕਾਰ ਕਰਦਾ, ਇਹ ਤੁਸੀਂ ਇਹਦੀ ਪਰਖ ਕਰਕੇ ਵੇਖੋ।
ਏਤ ਪ੍ਰਾਤ ਕੋ ਵੈਰ ਸਿਧਾਰੋ, ਕਿਮ ਖਬ ਪਕੜੈ ਤਾਂ ਨਿਆਰੋ।
ਅੱਜ ਤਾਂ ਤੁਸੀਂ ਆਰਾਮ ਕਰੋ, ਕੱਲ ਸਵੇਰ ਹੋਏਗੀ ਨਾ, ਕੱਲ ਦਿਨ ਚੜੇਗਾ ਤੇ ਆ ਬਾਜ ਲੈ ਕੇ ਤੁਸੀਂ ਸ਼ਿਕਾਰ ਖੇਡਣ ਜਾਇਆ ਜੇ ਤੇ ਜਾ ਕੇ ਵੇਖਿਆ ਜੇ ਬਾਜ ਪੰਛੀਆਂ ਨੂੰ ਕਿਵੇਂ ਪਕੜਦਾ, ਕਿਉਂਕਿ ਵੇਖਣ ਨਾਲ ਤਾਂ ਨਹੀਂ ਪਤਾ ਲੱਗਦਾ ਨਾ, ਪਤਾ ਤਾਂ ਉਦੋਂ ਲੱਗਦਾ ਜਦੋਂ ਇਹਨੂੰ ਵਰਤਾਂਗੇ। ਜਦੋਂ ਤੁਸੀਂ ਕੱਲ ਇਹਨੂੰ ਛੱਡੋਗੇ ਕਿਸੇ ਪੰਛੀ ਨੂੰ ਵੇਖ ਕੇ ਤੇ ਫੇਰ ਇਹਦੀ ਪਰਖ ਕਰੋ ਕਿ ਇਹ ਬਾਜ ਕਿਸ ਤਰ੍ਹਾਂ ਦਾ ਹੈ।
ਪੈਂਦੇ ਖਾਨ ਦਿਸ਼ਾ ਪੁਨ ਹੀਰਾ,
ਸਤਿਗੁਰਾਂ ਨੇ ਜਿਹੜਾ ਇਹ ਸਫੇਦ ਬਾਜ ਸੀ ਇਹ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ, ਫਿਰ ਲਾਗੇ ਹੀ ਪੈਂਦੇ ਖਾਂ ਬੈਠਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਪੈਂਦੇ ਖਾਂ ਵੱਲ ਵੇਖਿਆ,
ਘੋੜਾ ਬਖਸ਼ਿਓ ਮੋਲ ਬਡੇਰਾ,
ਜਿਹੜਾ ਉਹ 1,00,000 ਰੁਪਏ ਦੀ ਲਾਗਤ ਦਾ ਘੋੜਾ ਆਇਆ ਸੀ ਨਾ, ਬੜਾ ਕੀਮਤੀ, ਉਹ ਘੋੜਾ ਸਤਿਗੁਰਾਂ ਨੇ ਪੈਂਦੇ ਖਾਂ ਨੂੰ ਬਖਸ਼ ਦਿੱਤਾ। ਕਿੱਡੇ ਵੱਡੇ ਮਾਨ ਤਿਆਗੀ ਨੇ ਸਤਿਗੁਰੂ, ਕਿਸੇ ਚੀਜ਼ ਤੇ ਲੰਪਟ ਨਹੀਂ ਹੋਏ। 1,00,000 ਰੁਪਏ ਦੀ ਲਾਗਤ ਦਾ ਘੋੜਾ ਪੈਂਦੇ ਖਾਂ ਨੂੰ ਜਿਹੜਾ ਪਾਲਿਆ ਹੋਇਆ ਸੀ ਗਰੀਬਨ ਬਾਜ ਪਾਤਸ਼ਾਹ ਜੀ, ਉਹ ਘੋੜਾ ਪੈਂਦੇ ਖਾਂ ਨੂੰ ਬਖਸ਼ ਦਿੱਤਾ।
ਪੋਸ਼ਿਸ਼ ਚੀਰ ਚਾਰੋ ਅਰ ਚੀਰਾ, ਦੇ ਕਰ ਪਾਖਿਓ ਪੈਰ ਸਰੀਰਾ,
ਘੋੜਾ ਵੀ ਦੇ ਦਿੱਤਾ ਪੈਂਦੇ ਖਾਂ ਨੂੰ, ਫਿਰ ਜਿਹੜੀ ਪੁਸ਼ਾਕ ਆਈ ਸੀ ਸਤਿਗੁਰਾਂ ਲਈ ਉਹ ਸੁਦਾਗਰ ਲਿਆਇਆ ਸੀ ਬੜੀ ਕੀਮਤੀ, ਉਹ ਪੁਸ਼ਾਕ ਚੀਰਾ ਸਿਰ ਤੇ ਬੰਨਣ ਵਾਲਾ ਦਸਤਾਰ ਉਹ ਮਹਾਰਾਜ ਜੀ ਨੇ ਪੈਂਦੇ ਖਾਂ ਨੂੰ ਕੱਪੜੇ ਬਸਤਰ ਦਿੰਦਿਆਂ ਆਖਿਆ, ਪੈਂਦੇ ਖਾਂ ਆ ਲੈ ਆਪਣੇ ਸਰੀਰ ਤੇ ਧਾਰਨ ਕਰਕੇ ਵਿਖਾ ਖਾਂ ਜਰਾ ਕਿਹੋ ਜਿਹਾ ਲੱਗਦਾ। ਗਰੀਬਨ ਬਾਜ ਪਾਤਸ਼ਾਹ ਕਹਿੰਦੇ ਆ ਬਸਤਰ ਆਏ ਸਾਡੇ ਲਈ ਨੇ ਪਰ ਅਸੀਂ ਪ੍ਰਵਾਨ ਕਰ ਲਏ ਨੇ, ਤੇ ਆ ਹੁਣ ਕੱਪੜੇ ਬਸਤਰ ਤੂੰ ਆਪਣੇ ਸਰੀਰ ਤੇ ਧਾਰਨ ਕਰ।
ਹੁਣ ਖੰਡਾ ਲੈ ਹੱਥ ਨਿਆਰਾ,
ਖੰਡਾ ਸੀ ਇੱਕ ਬੜਾ ਸੋਹਣਾ ਕੀਮਤੀ, ਉਹ ਖੰਡਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੱਥਾਂ ਚ ਲੈ ਕੇ ਤੋਲਿਆ ਤੇ ਮਿਆਨ ਚੋ ਕੱਢ ਕੇ ਉਹਨੂੰ ਵੇਖਿਆ।
ਪਰਖਿਓ ਆਚੋ ਲੋ ਕਰਾਰਾ,
ਮਹਾਰਾਜ ਜੀ ਨੇ ਖੰਡਾ ਪਰਖਿਆ ਕਿ ਬੜਾ ਸੁੰਦਰ ਖੰਡਾ ਹੈ, ਕੀਮਤੀ ਚੰਗਾ ਕਰਾਰੇ ਲੋਹੇ ਦਾ ਬਣਿਆ ਹੋਇਆ ਹੈ।
ਮਾਨ ਬਾਕ ਪੈਂਦੇ ਖਾਂ ਵੀਰ,
ਸਤਿਗੁਰਾਂ ਦੇ ਬਚਨ ਮੰਨ ਕੇ ਨਾ ਪੈਂਦੇ ਖਾਂ ਨੇ ਉਸੇ ਵੇਲੇ ਜਦੋਂ ਸਤਿਗੁਰਾਂ ਨੇ ਕਿਹਾ ਨਾ ਬਸਤਰ ਪਾ ਲੈ ਆਪਣੇ ਸਰੀਰ ਤੇ, ਪੈਂਦੇ ਖਾਂ ਨੇ ਉਸੇ ਵੇਲੇ ਉਹ ਬਸਤਰ ਕੱਪੜੇ ਚੁੱਕੇ, ਉਹ ਪੁਸ਼ਾਕ ਇਹਨੇ ਆਪਣੇ ਸਰੀਰ ਤੇ ਸਤਿਗੁਰਾਂ ਦੇ ਬਚਨ ਮੰਨ ਕੇ ਪਾ ਲਈ।
ਸਭ ਪੁਸ਼ਾਕ ਕੋ ਪੈਰ ਸਰੀਰ,
ਸਾਰੀ ਪੁਸ਼ਾਕ ਇਹਨੇ ਸਰੀਰ ਤੇ ਪਾ ਲਈ ਤੇ ਫਿਰ ਜਿਹੜਾ ਚੀਰਾ ਸੀ ਉਹ ਵੀ ਸਿਰ ਤੇ ਬੰਨ ਲਿਆ।
ਕਰੀ ਸਲਾਮ ਦੇਖ ਮੁਸਕਾਏ, ਏ ਖੰਡਾ ਲਿਓ ਅੰਗ ਲਗਾਏ।
ਪੁਸ਼ਾਕ ਪਾ ਕੇ ਪੈਂਦੇ ਖਾਂ ਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ। ਜਦੋਂ ਮੱਥਾ ਟੇਕਿਆ ਤੇ ਮਹਾਰਾਜ ਜੀ ਮੁਸਕਰਾ ਪਏ ਵੇਖ ਕੇ ਪੈਂਦੇ ਖਾਂ ਨੂੰ, ਤੇ ਉਹ ਜਿਹੜਾ ਖੰਡਾ ਫੜਿਆ ਸੀ ਨਾ ਸਤਿਗੁਰਾਂ ਨੇ ਹੱਥ ਵਿੱਚ, ਉਹ ਖੰਡਾ ਵੀ ਇਹਨੂੰ ਦੇ ਦਿੱਤਾ ਤੇ ਖੰਡਾ ਵੀ ਇਹਨੂੰ ਦੇ ਕੇ ਕਹਿੰਦੇ ਲੈ ਪੈਂਦੇ ਖਾਂ ਆ ਵੀ ਗਾਤਰੇ ਪਾ, ਵੇਖੀਏ ਕਿਹੋ ਜਿਹਾ ਲੱਗਦਾ। ਕੱਪੜੇ ਪਾ ਲਏ, ਬਸਤਰ ਪਾ ਲਏ ਪੈਂਦੇ ਖਾਂ ਨੇ। ਫਿਰ ਮਹਾਰਾਜ ਕਹਿੰਦੇ ਆ ਖੰਡਾ ਵੀ ਤੂੰ ਆਪਣੇ ਗਾਤਰੇ ਸਜਾ ਲੈ।
ਸ਼ੋਭਾ ਦੂਨ ਚੌਨੀ ਹੋਏ।
ਪੈਂਦੇ ਖਾਂ ਨੇ ਸਤਿਗੁਰਾਂ ਕੋਲੋਂ ਖੰਡਾ ਲੈ ਕੇ ਉਹ ਵੀ ਗਾਤਰੇ ਪਾ ਲਿਆ, ਪੁਸ਼ਾਕ ਵੀ ਪਾ ਲਈ, ਖੰਡਾ ਵੀ ਗਾਤਰੇ ਪਾ ਲਿਆ, ਇਹਦੀ ਸ਼ੋਭਾ ਪਹਿਲਾਂ ਨਾਲੋਂ ਦੂਣੀ ਚੌਣੀ ਹੋ ਗਈ।
ਅਦਕ ਦਰਬ ਲੱਗ ਜੋਏ।
ਜਿਹੜੇ ਇਹਦੇ ਕੱਪੜੇ ਬਸਤਰ ਸੀ ਨਾ ਸਤਿਗੁਰਾਂ ਦੇ ਦਿੱਤੇ ਹੋਏ, ਉਹ ਬੜੇ ਕੀਮਤੀ ਸੀ। ਸੁਦਾਗਰ ਸਿੱਖ ਨੇ ਬੜੀ ਰੀਝ ਨਾਲ ਬਣਾਏ ਸੀ ਉਹ ਕੱਪੜੇ ਬਸਤਰ, ਤੇ ਬੜੇ ਕੀਮਤੀ ਸੀ, ਬਹੁ ਮੁੱਲੇ ਉੱਤੇ ਬਹੁਤ ਜ਼ਿਆਦਾ ਧਨ ਖਰਚਿਆ ਹੋਇਆ ਸੀ। ਉਹ ਪੁਸ਼ਾਕ ਪੈਂਦੇ ਖਾਂ ਨੇ ਸਰੀਰ ਤੇ ਪਾਈ ਜੋ ਬੜੀ ਕੀਮਤੀ ਹੈ।
ਭਏ ਪ੍ਰਸੰਨ ਬੋਰ ਸਮਝਾਵੇ, ਜਬ ਤੋਂ ਹਮਰੇ ਠੇਗ ਚੱਲ ਆਵੇ।
ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਪੈਂਦੇ ਖਾਂ ਨੂੰ ਮਹਾਰਾਜ ਜੀ ਸਮਝਾਉਂਦੇ ਨੇ। ਸਮਝਾਉਂਦਿਆਂ ਪੈਂਦੇ ਖਾਂ ਨੂੰ ਮਹਾਰਾਜ ਜੀ ਕਹਿਣ ਲੱਗੇ ਹਨ,
ਇਹ ਪੋਸ਼ਿਸ਼ ਤਨ ਪੈਰ ਸੋ ਆਵੋ।
ਪੈਂਦੇ ਖਾਂ ਜਦੋਂ ਤੂੰ ਸਾਡੇ ਕੋਲ ਆਇਆ ਕਰੇਗਾ ਨਾ, ਸਾਡੇ ਕੋਲ ਦਰਸ਼ਨਾਂ ਨੂੰ ਆਉਣਾ, ਉਦੋਂ ਆਹ ਪੁਸ਼ਾਕ ਪਾ ਕੇ ਆਇਆ ਕਰ, ਜਿਹੜੀ ਅੱਜ ਤੈਨੂੰ ਅਸੀਂ ਇਹ ਪੁਸ਼ਾਕ ਦਿੱਤੀ ਹੈ ਨਾ। ਜਦੋਂ ਵੀ ਤੂੰ ਸਾਡੇ ਦਰਸ਼ਨਾਂ ਨੂੰ ਆਉਣਾ, ਜਦੋਂ ਵੀ ਤੂੰ ਸਾਡੇ ਕੋਲ ਆਉਣਾ, ਆਹ ਪੁਸ਼ਾਕ ਪਾ ਕੇ ਫੇਰ ਤੂੰ ਸਾਡੇ ਕੋਲ ਆਉਣਾ ਹੈ।
ਅਲਗ ਸਿਪਰ ਤਵੇ ਅੰਗ ਸਜਾਵੋ।
ਆਹ ਜਿਹੜਾ ਖੰਡਾ ਹੈ ਇਹ ਵੀ ਤੂੰ ਆਪਣੇ ਗਾਤਰੇ ਸਜਾ ਕੇ ਆਉਣਾ ਜਦੋਂ ਆਉਣਾ, ਤੇ ਆਹ ਢਾਲ ਵੀ ਲੈ ਜਾ, ਆਹ ਢਾਲ ਤੇਰੇ ਮੋਢਿਆਂ ਤੇ ਹੋਵੇ, ਖੰਡਾ ਤੇਰੇ ਗਾਤਰੇ ਚ ਹੋਵੇ, ਪੁਸ਼ਾਕ ਤੇਰੇ ਤਨ ਤੇ ਹੋਵੇ, ਜਦੋਂ ਤੂੰ ਸਾਡੇ ਦਰਸ਼ਨ ਕਰਨ ਵਾਸਤੇ ਆਵੇਂ।
ਅਬ ਤੂੰ ਚੜ ਤੁਰੰਗ ਕੋ ਫੇਰ ਕਰੋ ਦਿਖਾਵਨ ਚਪਲ ਬਡੇਰ।
ਹੁਣ ਤੂੰ ਤੁਰੰਗ ਤੇ ਸਵਾਰ ਹੋ, ਆ ਘੋੜਾ ਵੀ ਤੇਰਾ, ਜਦੋਂ ਆਵੇ ਨਾ ਘੋੜੇ ਤੇ ਆਵਣਾ ਸਾਡੇ ਕੋਲ, ਆ ਘੋੜਾ ਵੀ ਤੇਰਾ, ਤੇ ਹੁਣ ਆ ਘੋੜੇ ਤੇ ਚੜ ਕੇ ਮਾੜਾ ਜਾ ਫੇਰ ਕੇ ਵੇਖ ਕੇ ਘੋੜਾ ਕਿਹੋ ਜਿਹਾ। ਮਹਾਰਾਜ ਜੀ ਕਹਿੰਦੇ ਅੱਜ ਹੀ ਆਇਆ ਇਹ ਘੋੜਾ ਨਵਾਂ ਆਇਆ, ਇਹਦੇ ਤੇ ਸਵਾਰ ਹੋ, ਤੇ ਇਹਦੇ ਤੇ ਸਵਾਰ ਹੋ ਕੇ ਜਰਾ ਫੇਰ ਕੇ ਵੇਖ ਇਹ ਘੋੜਾ ਕਿਹੋ ਜਿਹਾ, ਕਿੱਦਾਂ ਚੱਲਦਾ, ਇਹਦੀ ਚਾਲ ਕਿਹੋ ਜੀ ਹੈ।
ਸੁਣ ਪੈਂਦਾ ਰੱਖਿਓ ਮਾਏ।
ਪੈਂਦੇ ਖਾਂ ਬੜਾ ਖੁਸ਼ ਹੋਇਆ ਮਨ ਦੇ ਵਿੱਚ।
ਸਿਪਰ ਖਰਗ ਤਰ ਕਰ ਕੱਟ
ਤਾਏ। ਨੇ ਉਹ ਢਾਲ ਤੇ ਕਿਰਪਾਨ ਜਿਹੜਾ ਖੰਡਾ ਸੀ ਉਹ ਗਾਤਰੇ ਪਾ ਲਿਆ, ਢਾਲ ਮੋਢੇ ਤੇ ਰੱਖ ਲਈ, ਮੋਢੇ ਤੇ ਪਾ ਲਈ, ਤੇ ਇੱਦਾਂ ਤਿਆਰ ਉਬਰ ਤਿਆਰ ਹੋ ਕੇ ਜਿਹੜੀ ਪੁਸ਼ਾਕ ਸਤਿਗੁਰਾਂ ਦਿੱਤੀ ਉਹ ਵੀ ਸਰੀਰ ਤੇ ਪਾਈ ਹੋਈ ਹੈ।
ਮੁਝ ਕੋ ਜਾਣੈ ਬਦ ਬਲਵਾਨਾ, ਰਣ ਮੈਂ ਵੀਰ ਕਰੈ ਕਮਸਾਨਾ।
ਪੈਂਦੇ ਖਾਂ ਇਹ ਨੀ ਸੋਚਦਾ ਵੀ ਗੁਰੂ ਸਾਹਿਬ ਮੇਰੇ ਤੇ ਬਖਸ਼ਿਸ਼ਾਂ ਕਰ ਰਹੇ ਨੇ, ਕੀ ਸੋਚਦਾ, ਕਹਿੰਦਾ ਮੈਨੂੰ ਵੱਡਾ ਯੋਧਾ ਜਾਣ ਕੇ ਕਿ ਮੈਂ ਜੰਗ ਦੇ ਵਿੱਚ ਬੜਾ ਕਮਸਾਨ ਕਰਨਾ, ਤਾਂ ਗੁਰੂ ਜੀ ਮੈਨੂੰ ਇਹ ਬਖਸ਼ਿਸ਼ਾਂ ਕਰ ਰਹੇ ਨੇ, ਤਾਂ ਮੈਨੂੰ ਆਹ ਪਦਾਰਥ ਵਸਤੂਆਂ ਦੇ ਰਹੇ ਨੇ, ਆ ਇੰਨਾ ਕੀਮਤੀ ਘੋੜਾ ਦਿੱਤਾ, ਆ ਕਿੰਨਾ ਕੀਮਤੀ ਖੰਡਾ ਦਿੱਤਾ, ਪੁਸ਼ਾਕ ਦਿੱਤੀ, ਇਹ ਤਾਂ ਦਿੱਤੀ ਹੈ ਕਿ ਗੁਰੂ ਜੀ ਮੈਨੂੰ ਵੀਰ ਯੋਧਾ ਸਮਝਦੇ ਨੇ, ਵੀ ਪੈਂਦੇ ਖਾਂ ਬੜਾ ਦਲੇਰ ਹੈ, ਇਹ ਜੰਗ ਦੇ ਮੈਦਾਨ ਚ ਦੁਸ਼ਮਣਾਂ ਨੂੰ ਮਾਰਨ ਵਾਲਾ ਲਤਾੜਨ ਵਾਲਾ ਸੂਰਮਾ ਹੈ।
ਇਸ ਕਾਰਨ ਤੇ ਸਤਿਗੁਰ ਦੇਤ,
ਇਸ ਕਾਰਨ ਕਰਕੇ ਸਤਿਗੁਰੂ ਜੀ ਮੈਨੂੰ ਇਹ ਵਸਤੂਆਂ ਦੇ ਰਹੇ ਨੇ, ਇਹ ਪਦਾਰਥ ਇਸ ਕਰਕੇ ਗੁਰੂ ਜੀ ਮੈਨੂੰ ਦੇ ਰਹੇ ਨੇ।
ਉਹ ਸਮਤਾ ਕੋ ਦੁਤੀਆ ਨਾ ਲੇਤ,
ਮੇਰੀ ਸਮਤਾ ਬਰਾਬਰੀ ਕੋਈ ਦੂਜਾ ਬੰਦਾ ਲੈ ਹੀ ਨਹੀਂ ਸਕਦਾ, ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ ਗੁਰੂ ਜੀ ਕੋਲ, ਜਿੰਨੀ ਤਾਕਤ ਮੇਰੇ ਬਾਹਾਂ ਵਿੱਚ ਹੈ, ਮੇਰੇ ਡੋਲਿਆਂ ਵਿੱਚ ਹੈ, ਜਿੰਨੀ ਜਾਨ ਮੇਰੇ ਤਨ ਸਰੀਰ ਦੇ ਵਿੱਚ ਹੈ, ਮੇਰੇ ਵਰਗਾ ਤਾਂ ਕੋਈ ਦੂਜਾ ਗੁਰੂ ਜੀ ਦੇ ਕੋਲ ਹੈ ਹੀ ਨਹੀਂ ਜਿਹੜਾ ਇਹ ਵਸਤੂਆਂ ਗੁਰੂ ਜੀ ਕੋਲੋਂ ਲੈ ਸਕੇ।
ਅਦਕ ਚਿਤ ਬਿਖੈ ਵਿਚਾਰਤ, ਬਖਸ਼ਿਸ਼ ਲੇਤ ਗਰਭ ਕੋ ਧਾਰਤ।
ਇਹਦਾ ਸੋਚਦਾ ਪੈਂਦੇ ਖਾਂ ਆਪਣੇ ਮਨ ਚ ਨਾ, ਇਤਿਆਦਕ ਵਿਚਾਰਾਂ ਗੁਰੂ ਸਾਹਿਬ ਕੋਲੋਂ ਬਖਸ਼ਿਸ਼ਾਂ ਲੈ ਕੇ ਮਨ ਚ ਹੰਕਾਰ ਕਰਦਾ, ਗਰਭ ਕਰਦਾ ਕਿ ਮੈਂ ਆਪਣੇ ਬਲ ਦੇ ਬਹੁਤੇ ਨਾਲ ਇਹ ਚੀਜ਼ਾਂ ਲਈਆਂ। ਇਹ ਨਹੀਂ ਸਮਝਦਾ ਗੁਰੂ ਸਾਹਿਬ ਨੇ ਦਇਆ ਕੀਤੀ ਹੈ ਮੇਰੇ ਤੇ, ਕਹਿੰਦਾ ਨਹੀਂ ਮੈਨੂੰ ਬਲੀ ਜਾਣ ਕੇ ਦਿੰਦੇ ਨੇ ਤਾਂ ਮੇਰੀ ਵਡਿਆਈ ਕਰਕੇ ਰੱਖਦੇ ਵੀ ਪੈਂਦੇ ਖਾਂ ਦੀ ਲੋੜ ਪੈਣੀ ਹੈ। ਪਰ ਪੈਂਦੇ ਖਾਂ ਇਹ ਭੁੱਲ ਗਿਆ ਵੀ ਪਹਿਲੀਆਂ ਦੋ ਜੰਗਾਂ ਸਤਿਗੁਰਾਂ ਨੇ ਲੜ ਲਈਆਂ, ਇਹਦੇ ਤੋਂ ਬਿਨਾਂ ਹੀ ਲੜ ਲਈਆਂ ਨੇ। ਜੇ ਇਹਦੀ ਲੋੜ ਹੁੰਦੀ ਤੇ ਇਹਨੂੰ ਵੀ ਬੁਲਾ ਲੈਂਦੇ, ਮਹਾਰਾਜ ਬੁਲਾ ਲੈਂਦੇ, ਹਰਗੋਬਿੰਦਪੁਰੇ ਬੁਲਾ ਲੈਂਦੇ, ਨਹੀਂ ਬੁਲਾਇਆ। ਪਰ ਮਨ ਦੇ ਵਿੱਚ ਹੰਕਾਰ ਆ ਗਿਆ। ਜਦੋਂ ਵਿਨਾਸ਼ ਕਰ ਲਏ, ਵਿਪਰੀਤ ਬੁੱਧੀ ਵਾਲੀ ਗੱਲ ਹੁੰਦੀ ਹੈ। ਇਹੀ ਪੁਸ਼ਾਕਾਂ ਨੇ ਹੁਣ ਇਹ ਨਹੀਂ ਸਮਝਦਾ ਵੀ ਆਹ ਜਿਹੜੀਆਂ ਚੀਜ਼ਾਂ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਨੇ ਮੈਨੂੰ ਗੁਰੂ ਦੇ ਵਿਰੋਧੀ ਬਣਾ ਦੇਣਾ। ਇਹੀ ਘੋੜੇ ਨੇ, ਇਹੀ ਪੁਸ਼ਾਕ ਨੇ, ਇਹੀ ਖੰਡੇ ਨੇ ਵਿਰੋਧੀ ਬਣਾਉਣਾ। ਅੱਗੇ ਸਾਰੀ ਭੂਮਿਕਾ ਬੰਨੀ ਜਾ ਰਹੀ ਹੈ। ਕਹਿੰਦਾ ਗੁਰੂ ਸਾਹਿਬ ਮੈਨੂੰ ਬਲੀ ਸਮਝ ਕੇ ਇਹ ਚੀਜ਼ਾਂ ਦਿੰਦੇ ਹਨ।
ਉੱਠ ਹੈ ਪਰ ਆਰੂਡਨ ਕੀਨੋ,
ਉੱਠਿਆ, ਉੱਠ ਕੇ ਘੋੜੇ ਤੇ ਸਵਾਰ ਹੋਇਆ। ਜਿਹੜਾ ਬੜਾ ਕੀਮਤੀ ਘੋੜਾ ਸੀ ਨਾ, ਲੱਖ ਰੁਪਏ ਦੀ ਲਾਗਤ ਦਾ, ਉਸ ਘੋੜੇ ਤੇ ਪੈਂਦੇ ਖਾਂ ਸਵਾਰ ਹੋਇਆ।
ਜਿਸੇ ਤਦਰਬ ਲੱਖ ਗਿਣਦੀ, ਉਸ
ਘੋੜੇ ਵਾਸਤੇ 1,00,000 ਰੁਪਇਆ ਗਿਣ ਕੇ ਦਿੱਤਾ ਸੀ, ਐਸਾ ਕੀਮਤੀ ਘੋੜਾ ਹੈ।
ਮੰਦ ਮੰਦ ਚੜ ਪ੍ਰਥਮ ਚਲਾਇਓ,
ਪੈਂਦੇ ਖਾਂ ਸਵਾਰ ਹੋਇਆ। ਪਹਿਲਾਂ ਉਸ ਘੋੜੇ ਨੂੰ ਸਹਿਜੇ ਸਹਿਜੇ ਟੋਰਿਆ ਇਹਨੇ, ਪਹਿਲਾਂ ਤਾਂ ਹੌਲੇ ਹੌਲੇ ਟੋਰਿਆ ਉਸ ਘੋੜੇ ਨੂੰ।
ਫਿਰ ਫੇਰੇ ਪੁਨ ਪੋਇਓ ਪਾਇਓ,
ਪਹਿਲਾਂ ਸਹਿਜੇ ਸਹਿਜੇ ਟੋਰਿਆ ਘੋੜੇ ਨੂੰ, ਕਿਉਂਕਿ ਘੋੜੇ ਨੂੰ ਪਹਿਲਾਂ ਬੈਠਦਿਆਂ ਸਾਰ ਨਹੀਂ ਦੌੜਾਉਣਾ ਚਾਹੀਦਾ, ਇਹ ਵੀ ਮਰਿਆਦਾ ਹੈ। ਘੋੜੇ ਤੇ ਸਵਾਰ ਹੋ ਗਏ, ਪਹਿਲਾਂ ਉਹਨੂੰ ਹੌਲੇ ਹੌਲੇ ਟੋਰਿਆ ਜਾਂਦਾ ਵੀ ਘੋੜੇ ਦਾ ਸਰੀਰ ਗਰਮ ਹੋ ਜਾਏ, ਤੇ ਜਦੋਂ ਗਰਮ ਹੋ ਜਾਏ ਫਿਰ ਉਹਨੂੰ ਪੋਈਏ ਪਾਇਆ ਜਾਂਦਾ। ਪੈਂਦੇ ਖਾਂ ਨੇ ਪਹਿਲਾਂ ਘੋੜਾ ਫੇਰਿਆ, ਚੰਗਾ ਘੋੜ ਸਵਾਰ ਸੀ, ਜਾਣਦਾ ਸੀ, ਪਹਿਲਾਂ ਘੋੜੇ ਨੂੰ ਹੌਲੇ ਹੌਲੇ ਟੋਰਿਆ, ਫਿਰ ਇਹਨੇ ਘੋੜੇ ਨੂੰ ਪੋਈਏ ਪਾਇਆ ਹੈ।
ਤ੍ਰਿਤੀਏ ਵਾਰ ਘੋੜਾ ਜਬ ਛੋੜਾ,
ਤੀਜੀ ਵਾਰ ਜਦੋਂ ਘੋੜੇ ਨੂੰ ਇਹਨੇ ਚਾਬਕ ਵਿਖਾਈ ਤੇ ਅੱਡੀ ਮਾਰੀ, ਜ਼ੋਰ ਨਾਲ ਘੋੜੇ ਨੂੰ ਛੇੜਿਆ।
ਦੌੜਿਓ ਅਸਕਰ ਬੇਗ ਬਡੇਰਾ,
ਘੋੜਾ ਤਾਂ ਪੈਂਦੇ ਖਾਂ ਨੂੰ ਲੈ ਕੇ ਜਿਵੇਂ ਓਡੀ ਗਿਆ ਹੋਵੇ, ਇੰਨੀ ਤੇਜ਼ੀ ਨਾਲ ਦੌੜਿਆ। ਕਹਿੰਦੇ ਬੜੇ ਵੇਗ ਨਾਲ, ਬੜੀ ਤੇਜ਼ੀ ਨਾਲ ਘੋੜਾ ਦੌੜਿਆ।
ਪੌਣ ਗੌਣ ਕੋ ਪਾਵਤ ਪਾਛੇ,
ਹਵਾ ਨੂੰ ਵੀ ਪਿੱਛੇ ਛੱਡਦਾ ਜਾਂਦਾ ਘੋੜਾ, ਇੰਨੀ ਤੇਜ਼ੀ ਨਾਲ ਚੱਲਿਆ ਦੌੜਿਆ।
ਬਪੜੇ ਹਰਨ ਕੇ ਸਮਤਾ ਬਾਛੇ,
ਵਿਚਾਰੇ ਹਿਰਨ ਵੀ ਘੋੜੇ ਦੇ ਬਰਾਬਰ ਕੀ ਹੋਣਗੇ। ਹਾਲਾਂਕਿ ਹਿਰਨ ਬੜੀ ਤੇਜ਼ ਦੌੜਦਾ, ਹਿਰਨ ਵੀ ਘੋੜੇ ਦੇ ਬਰਾਬਰ ਕੀ ਦੌੜੇਗਾ। ਕਹਿੰਦੇ ਇੰਨੀ ਤੇਜ਼ੀ ਨਾਲ, ਫੁਰਤੀ ਨਾਲ ਘੋੜਾ ਦੌੜਿਆ।
ਠੌਰ ਅਦ੍ਰਿਸ਼ਟ ਵਿਖੇ ਚੱਲ ਜਾਨੋ,
ਜਦੋਂ ਦੌੜਿਆ ਵੇਖਦਿਆਂ ਵੇਖਦਿਆਂ ਅੱਖਾਂ ਤੋਂ ਓਹਲੇ ਹੋ ਗਿਆ ਘੋੜਾ, ਇੰਨੀ ਮਿੱਟੀ ਉੱਡੀ ਉਹਦੇ ਦੌੜਨ ਦੇ ਨਾਲ, ਦੂਰ ਤੱਕ ਘੋੜਾ ਚਲਾ ਗਿਆ ਦੌੜਦਿਆਂ ਦੌੜਦਿਆਂ, ਅੱਖਾਂ ਤੋਂ ਓਹਲੇ ਹੋ ਗਿਆ।
ਮਨ ਕੋ ਮਨੋ ਸਿੱਖਾ ਮਨ ਠਾਨੋ,
ਕਹਿੰਦੇ ਘੋੜਾ ਮਨੋ ਮਨ ਨੂੰ ਵੀ ਸਿਖਾਉਂਦਾ ਹੋਵੇ ਕਿ ਮਨਾ ਏਦਾਂ ਦੌੜੀਦਾ। ਹਾਲਾਂਕਿ ਮਨ ਬੜਾ ਤੇਜ਼ ਦੌੜਦਾ ਨਾ, ਕਹਿੰਦੇ ਆਹ ਘੋੜਾ ਇੰਨਾ ਤੇਜ਼ ਹੈ ਕਿ ਮਨੋ ਮਨ ਨੂੰ ਸਿਖਾਉਂਦਾ ਹੋਵੇ ਮਨਾ ਏਦਾਂ ਦੌੜੀਦਾ ਜਿਵੇਂ ਮੈਂ ਦੌੜਦਾ, ਏਦਾਂ ਕਹਿੰਦੇ ਮਨ ਨੂੰ ਸਿੱਖਿਆ ਦਿੰਦਾ ਹੋਵੇ।
ਨੈਣ ਨਾਗਰੀ ਕੇਰ ਸਰੀਖੇ,
ਜਿਵੇਂ ਕਿਸੇ ਨਾਗਰੀ ਸੁੰਦਰ ਇਸਤਰੀ ਦੀਆਂ ਅੱਖਾਂ ਬੜੀਆਂ ਤਿੱਖੀਆਂ ਹੁੰਦੀਆਂ ਨੇ।
ਪਲਟਨ ਮਨੋ ਇਸੀ ਤੇ ਸਿੱਖੇ,
ਕਹਿੰਦੇ ਉਹ ਨੇਤਰਾਂ ਦਾ ਪਲਟਣਾ ਮਨੋ ਇਸ ਘੋੜੇ ਤੋਂ ਹੀ ਸਿੱਖਿਆ ਹੋਵੇ ਉਸ ਇਸਤਰੀ ਦੇ ਨੇਤ ਨੈਣਾ ਨੇ।
ਉੱਠੀ ਖੁਰਨ ਤੇ ਰਜ ਪਿਖਿਓ ਪਿਖਿਅੰਤ,
ਕਹਿੰਦੇ ਉਹਦੇ ਘੋੜੇ ਦੇ ਪੈਰਾਂ ਦੇ ਨਾਲ, ਖੁਰਾਂ ਦੇ ਨਾਲ ਮਿੱਟੀ ਉੱਡੀ, ਰੱਜ ਉੱਡਦੀ ਹੋਈ ਨਜ਼ਰ ਆਉਂਦੀ ਹੈ।
ਗਇਓ ਟੁਰਤ ਤੇ ਹਯੋ ਨਾ ਦਿਖੰਤ,
ਕਹਿੰਦੇ ਬੜੀ ਤੇਜ਼ੀ ਨਾਲ ਘੋੜਾ ਗਿਆ ਤੇ ਜਾਂਦਾ ਹੋਇਆ ਨਜ਼ਰ ਹੀ ਨਹੀਂ ਆਉਂਦਾ, ਕਹਿੰਦੇ ਪੈਰਾਂ ਥੱਲੇ ਮਿੱਟੀ ਇੰਨੀ ਜ਼ਿਆਦਾ ਉੱਡੀ ਹੈ।
ਹੇਰਤ ਸਭ ਕੋ ਮਨ ਬਿਸਮਾਨੇ, ਤੁਰੰਗ ਬੇਕੀਮਤ ਕਰਤ ਬਖਾਨੇ,
ਸਾਰਿਆਂ ਨੇ ਵੇਖਿਆ ਘੋੜਾ ਦੌੜਦਾ, ਵੇਖ ਕੇ ਸਭ ਹੈਰਾਨ ਹੋਏ ਤੇ ਕਹਿੰਦੇ ਵਾਕਈ ਘੋੜੇ ਦੀ ਤਾਂ 1,00,000 ਰੁਪਇਆ ਕੀਮਤ ਵੀ ਥੋੜੀ ਹੈ, ਜਿੰਨਾ ਕੀਮਤੀ ਘੋੜਾ ਉਹਦੇ ਚ ਗੁਣ ਨੇ, ਜਿੰਨੀ ਤੇਜ਼ੀ ਨਾਲ ਦੌੜਦਾ ਹੈ। ਕਹਿੰਦੇ 1,00,000 ਰੁਪਇਆ ਵੀ ਘੋੜੇ ਦੀ ਕੀਮਤ ਥੋੜੀ, ਇਹਦੀ ਤਾਂ ਕੀਮਤ ਹੀ ਕੋਈ ਨਹੀਂ।
ਸਤਿਗੁਰ ਦੇਖਤ ਬਾਕ ਅਲਾਇਓ, ਵਾਉ ਵਰੋਲਾ ਹੋਏ ਜਨ ਧਾਇਓ।
ਗੁਰੂ ਹਰਗੋਬਿੰਦ ਸਾਹਿਬ ਨੇ ਘੋੜੇ ਨੂੰ ਦੌੜਦਾ ਵੇਖਿਆ, ਜਦੋਂ ਪੈਂਦੇ ਖਾਂ ਦੌੜਾਇਆ ਨਾ, ਤੇ ਵੇਖ ਕੇ ਛੇਵੇਂ ਪਾਤਸ਼ਾਹ ਕਹਿੰਦੇ ਤਾਂ ਵਾਵਰੋਲਾ ਲੱਗਦਾ, ਜਿਵੇਂ ਵਾਵਰੋਲਾ ਨੀ ਬੜੀ ਤੇਜ਼ੀ ਨਾਲ ਘੁੰਮ ਕੇ ਜਾਂਦਾ, महाराज जी कहंदे तां घोड़ा वाव रोला लगदा है।
इम सतगुर को कैबो सुन सारे वाव रोला नामी उचारे।
सतगुरां ने बचन कहा ते सारिया ने फिर इस घोड़े का ना ही वाव रोला रख दिता। जदो सतगुरां कहा ना वाव रोले वांगर जांदा ते महाराज जी दे बचन सुनदिया सिखां ने सारिया ने आख्या महाराज अज तो बाद इस घोड़े का ना ही वाव रोला रख दिने। कहिंदे घोड़े का ना निहंग सिंह तां साइकल नूं भी वाव रोला ही कहिंदे ने, जिहड़ा तेजी नाल दौड़े उहनूं भी वाव रोला कह दिंदे ने। तो महाराज सच्चे पातशाह जी जो वावरोला कहा ना ते सिख भी कहते महाराज घोड़े का ना ही वावरोला है।
चौथी बेर तुरंग फंदायो
कहते जो चौथी बार घोड़ा छेड़िया पेंदे खां ने कोल लिया के
नट जिम गिन गिन पाव टिकायो।
चाल वेखी घोड़े दी जिवें कोई बाजीगर अपने पैर नट जिहड़ा हुंदा ना बाजी पाण वाला नचण वाला वह गिण गिण के पैर रखता भी चार पैर इधर गिण के रखने चार ही इधर रखने ने। कहते ऐदा घोड़ा गिण गिण के पैर रखता ऐदा सहजे सहजे टुरदा है।
छाती छूत है पग पौन
कहते छाती नूं उहदे पैर छूंदे ने जदों दौड़दा ना ते पैर छाती नूं छूंदे ने उत्ते तक आउंदे हन।
दर्द कुंडली सुंदर दौन
कहते बड़ी सोहनी कुंडली कार जिहड़ी दौण दौड़ है ना उहदी कुंडलिया कार पैर रखदा कि उत्ते बैठे सवार नूं तकलीफ ना होवे ओ हिले भी ना उत्ते बैठा। एहो जी सोहनी कुंडली कार दे आवाज जिवें इह घोड़िआं दीआं चालां ही हुंदीआं ने। महाकवि भाई संतोख सिंह जी आप बड़े विद्वान ने इसे करके उहनां नूं सारीआं चालां दा पता घोड़ सवार सी तां ही उहनां नूं पता है कि घोड़ा कुंडली किवें पाउंदा उहदी रेबिया चाल किवें आ रवाल किवें आ छोटी रवाल किवें आ दुड़की किवें आ पोहिए किवें पैंदा उह सारीआं चालां दा भेत चंगी तरह जाण के फिर उहनां दे मुताबक लिख रहे हन।
छोए छोए पाचल जानू अवने
पिछलियां लत्तां भी उहदीआं जानूआं तक उपर पट्टां तक उपर नूं उछड़ के आउंदीआं ने।
उठे उठ परत करत गत रवने
सोहनी चाल चलदा एहो जी सोहनी चाल चलदा भी उत्ते पानी दा छन्ना भर के रख दिए घोड़े ते ओ भी नहीं छलकदा एहो जी सोहनी चाल चलदा।
बौरो लांबी चाल कराए
छोटी चाल करके दौड़ा के वेखिया छोटी चाले पा के फिर लम्मी छाल मरवाई घोड़े कोलो लम्मी छाल मरवा के दौड़ान लगा पेंदे खां।
जाए सो चारों चरनी उठाए
लम्मी छाल मार के दौड़ान लगा ते उन्हें चारे पैर उठा के ना चारे लत्तां कट्ठियां चुक के फिर लम्मी छाल मारदा।
इन सब गुण चंचल चतुराए
घोड़े विच सारे गुण सन बड़ा चंचल है बड़ा चतुराई दे नाल चलन वाला है।
बल अर वेग सहत दिख राए
बड़ा भारी बल है घोड़े विच वेग है और इन्हें अपना वेग ते बल विखाया है।
गुर समीप तब आए खरुआ
घोड़े नूं टोर फेर के ना घोड़ा लैके पेंदे खां सतगुरां दे कोल फिर आके खलोता है।
देखत सबके आनंद होवा
देख के सारिआं दे मन च बड़ा आनंद होया।
गुर प्रसन्न होए कहो सुनाए श्री गुरु दित्ता प्रात सिदाए।
महाराज जी प्रसन्न होके पेंदे खां नूं कहण लगे पेंदे खां कल नूं साडे साहिबजादे बाबा गुरदत्ता जी ने शिकार खेडण लई चढ़ना है।
इत आप खेर के संग चढ़ी जाए
बाज असीं इन्हां नूं दे दित्ता है बाबा गुरदत्ता जी नूं इन्हां ने शिकार खेडण जाना ते तुसीं भी कल इन्हां दे नाल जाया जे शिकार खेडण वास्ते।
आद बिहंगन पर परखी जाए
घोड़ा तां आपां परख लिया कल नूं इह बाज भी परखिया जे के ए बाज किवें पंछियां ते चपट करदा है ए किवें शिकार खेडदा है।
अब तो सदन जाओ सुख पाए पौर अरुंडो संग सिदाए
जा हुण तू अपने घर चला जा कल सवेरे आ जाई बाबा गुरदत्ता जी दे नाल शिकार खेडन वास्ते नाल सवार होके इसे घोड़े ते जाई।
पेंद खान कीनस पुन नमो
पेंदे खान ने जान तो पहला सतगुरां नूं मत्था टेकिया
हरकत ਗਮਨ ਕਰਿਓ ਤੇ ਸਮੋ।
ਬੜੀ ਖੁਸ਼ੀ ਨਾਲ ਪੈਂਦੇ ਖਾਂ ਨੂੰ ਅੱਜ ਬੜੀ ਖੁਸ਼ੀ ਵੀ ਲੱਖ ਰੁਪਏ ਦਾ ਘੋੜਾ, ਪਤਾ ਨੀ ਕਿੰਨਾ ਕੀਮਤੀ ਖੰਡਾ ਗਾਤਰੇ ਪਾਇਆ ਹੋਇਆ, ਉਹ ਪੁਸ਼ਾਕ ਵੀ ਕਈ ਹਜ਼ਾਰਾਂ ਰੁਪਈਆਂ ਦੀ ਸੀ, ਤੇ ਫਿਰ ਢਾਲ ਬੜੀ ਕੀਮਤੀ, ਇੰਨੀਆਂ ਨਯਾਬ ਵਸਤੂਆਂ ਲੈ ਕੇ ਪੈਂਦੇ ਖਾਂ ਚੱਲਿਆ। ਬੜਾ ਖੁਸ਼ ਹੈ, ਬੜੀ ਹਰਖ ਦੇ ਨਾਲ ਖੁਸ਼ੀ ਨਾਲ ਚੱਲਿਆ।
ਗੁਰੂ ਕਿਰਪਾ ਲੈ ਗਰਬ ਵਧਾਇਓ, ਮੌਸਮ ਜਗ ਮੈਂ ਅਪਰਨਾ ਜਾਇਓ।
ਗੁਰੂ ਸਾਹਿਬ ਦੀ ਕਿਰਪਾ ਪ੍ਰਾਪਤ ਕਰਕੇ ਵੀ ਹੰਕਾਰੀ ਹੋਇਆ ਜਾ ਰਿਹਾ, ਸੋਚਦਾ ਜਾ ਰਿਹਾ ਪੈਂਦੇ ਖਾਂ ਮੇਰੇ ਵਰਗਾ ਸੰਸਾਰ ਚ ਨੀ ਕੋਈ ਜੰਮਿਆ ਹੋਣਾ, ਜਿਹੋ ਜਿਹਾ ਮੈਂ ਆ ਮੇਰੇ ਵਰਗਾ ਤਾਂ ਸਾਰੇ ਜਗ ਚ ਕੋਈ ਦੂਜਾ ਨੀ ਜੰਮਿਆ ਹੋਣਾ।
ਜੱਬੋ ਦਿਸ਼ ਮੈਂ ਜੋ ਵਸਤੂ ਅਜਾਇਬ,
ਵੇਖੋ ਮਨ ਚ ਸੋਚਦਾ ਜਾਂਦਾ ਕਿ ਜਿਹੜੀਆਂ ਚਾਰਾਂ ਦਿਸ਼ਾਵਾਂ ਤੋਂ ਅਜਾਇਬ ਵਸਤੂਆਂ, ਇੰਨੀਆਂ ਇੰਨੀਆਂ ਕੀਮਤੀ ਵਸਤੂਆਂ ਸਿੱਖ ਗੁਰੂ ਹਰਗੋਬਿੰਦ ਸਾਹਿਬ ਲਈ ਲੈ ਕੇ ਆਉਂਦੇ ਨੇ।
ਜੋ ਆਵੇ ਇਤ ਸਤਿਗੁਰ ਸਾਹਿਬ,
ਸਿੱਖ ਇੰਨੀਆਂ ਇੰਨੀਆਂ ਕੀਮਤੀਆਂ ਵਸਤੂਆਂ, ਕੀਮਤੀ ਵਸਤੂਆਂ ਗੁਰੂ ਹਰਗੋਬਿੰਦ ਸਾਹਿਬ ਲਈ ਲਿਆਉਂਦੇ ਹਨ।
ਅੰਗੀਕਾਰ ਨਾ ਕਰੇ,
ਗੁਰੂ ਸਾਹਿਬ ਆਪਣੇ ਵਾਸਤੇ ਨੀ ਅੰਗੀਕਾਰ ਕਰਦੇ ਉਹ ਵਸਤੂਆਂ। ਖਾਲਸਾ ਜੀ, ਮੇਰੇ ਖਿਆਲ ਚ ਜੇ ਅੱਜ ਕੱਲ ਦਾ ਕੋਈ ਸਿੱਖ ਹੁੰਦਾ ਨਾ, ਉਹਨੇ ਕਹਿਣਾ ਸੀ ਮਹਾਰਾਜ ਕੱਪੜੇ ਮੈਂ ਤੁਹਾਨੂੰ ਦਿੱਤੇ ਨੇ, ਤੁਸੀਂ ਕੌਣ ਹੁੰਦੇ ਹੋ ਅੱਗੇ ਕਿਸੇ ਨੂੰ ਦੇਣ ਵਾਲੇ, ਘੋੜਾ ਮੈਂ ਤੁਹਾਨੂੰ ਤੁਹਾਡੇ ਵਾਸਤੇ ਦਿੱਤਾ ਵੀ ਤੁਸੀਂ ਸਵਾਰ ਹੋਵੋ, ਅੱਗੇ ਤੁਸੀਂ ਕਿਉਂ ਦਿੱਤਾ ਪੈਂਦੇ ਖਾਂ ਨੂੰ, ਉਹ ਸ਼ਾਇਦ ਇਹ ਸਵਾਲ ਕਰਦਾ। ਪਰ ਪੁਰਾਣੇ ਗੁਰਸਿੱਖਾਂ ਦੀ ਇਹ ਭਾਵਨਾ ਸੀ, ਜਿਹੜੀ ਗੁਰੂ ਨੂੰ ਚੀਜ਼ ਸੌਂਪ ਦਿੱਤੀ ਹੈ ਗੁਰੂ ਉਹਨੂੰ ਰੱਖੇ ਵੇਚੇ ਜੋ ਮਰਜ਼ੀ ਕਰੇ, ਗੁਰੂ ਦੀ ਮਰਜ਼ੀ, ਉਹਦੇ ਤੇ ਸਾਡਾ ਹੱਕ ਨਹੀਂ ਹੈ। ਅੱਜ ਕੱਲ ਸਿੱਖ ਕੋਈ ਵਸਤੂ ਗੁਰੂ ਘਰ ਭੇਟ ਕਰ ਦਿੰਦੇ ਨੇ, ਸਾਲ ਸਾਲ ਦਸ ਦਸ ਸਾਲ ਤੱਕ ਵੀ ਆ ਕੇ ਪੁੱਛਦੇ ਰਹਿੰਦੇ, ਜਿਹੜੀ ਆਹ ਚੀਜ਼ ਅਸੀਂ ਦਸ ਸਾਲ ਪਹਿਲਾਂ ਭੇਟ ਕੀਤੀ ਸੀ ਜੀ, ਉਹ ਲੱਗੀ ਕਿੱਥੇ ਹੈ ਜੀ, ਪੁੱਛਦੇ ਨੇ ਆ ਕੇ ਗੁਰਦੁਆਰਿਆਂ ਚ। ਜਿਹੜੀ ਚੀਜ਼ ਭੇਟ ਹੀ ਕਰ ਦਿੱਤੀ ਆ, ਫਿਰ ਭਾਈ ਤੁਹਾਨੂੰ ਕੋਈ ਪੁੱਛਣ ਦਾ ਹੱਕ ਵੀ ਨਹੀਂ ਹੈ। ਗੁਰੂ ਸਾਹਿਬ ਹਾਂ ਭਾਵਨਾ ਹੋਵੇ ਠੀਕ ਹੈ, ਉਹ ਗੱਲ ਵੱਖਰੀ ਹੈ ਕਿ ਮਹਾਰਾਜ ਇਹ ਵਸਤੂ ਗੁਰੂ ਸਾਹਿਬ ਵਾਲੀ ਭੇਟ ਕੀਤੀ, ਉਹਨਾਂ ਨੂੰ ਅੰਗੀਕਾਰ ਕਰਾ ਦਿਓ, ਵੱਖਰੀ ਹੈ। ਪਰ ਉੱਤੇ ਮੈਂ ਮੇਰੀ ਲਾਗੂ ਕਰਕੇ ਵੀ ਮੈਂ ਦਿੱਤੀ ਸੀ, ਇਹ ਗਲਤ ਬਾਤ ਹੈ। ਸਤਿਗੁਰੂ ਜੀ ਨੇ ਇਹ ਵਸਤੂਆਂ ਦੇ ਦਿੱਤੀਆਂ ਪੈਂਦੇ ਖਾਂ ਨੂੰ, ਪੈਂਦੇ ਖਾਂ ਸੋਚ ਕੇ ਮਨ ਚ ਜਾ ਰਿਹਾ, ਕਹਿੰਦਾ ਜੀ ਐਡੀਆਂ ਐਡੀਆਂ ਵਧੀਆ ਵਸਤੂਆਂ ਸਿੱਖ ਗੁਰੂ ਨੂੰ ਭੇਟ ਕਰਦੇ ਨੇ ਤੇ ਸਤਿਗੁਰੂ ਜੀ ਅੱਗੋਂ ਮੈਨੂੰ ਦੇ ਦਿੰਦੇ ਨੇ।
ਅਪਰ ਕਿਸੂ ਪਰ ਨਜ਼ਰ ਨਾ ਧਰੈ,
ਹੋਰ ਵੀ ਬੜੇ ਸਿੱਖ ਨੇ ਗੁਰੂ ਜੀ ਦੇ, ਪਰ ਉਹਨਾਂ ਤੇ ਗੁਰੂ ਸਾਹਿਬ ਕਦੇ ਆਪਣੀ ਨਜ਼ਰ ਨਹੀਂ ਕਰਦੇ।
ਸੁਤ ਆਦਿਕ ਸਭਿਆਨ ਕੋ ਤਿਆਗ,
ਤੱਕ ਵੀ ਆਪਣੇ ਪੁੱਤਰਾਂ ਨੂੰ ਵੀ ਨਹੀਂ ਇਹ ਚੀਜ਼ਾਂ, ਇਹ ਘੋੜਾ ਉਹਨਾਂ ਦੇ ਪੁੱਤਰ ਨੂੰ ਵੀ ਦੇ ਸਕਦੇ ਸੀ, ਪਰ ਉਹਨਾਂ ਨੇ ਆਪਣੇ ਪੁੱਤਰਾਂ ਦਾ ਵੀ ਤਿਆਗ ਕਰਕੇ,
ਮੋਹ ਪਰ ਕਰੈ ਦੇਖੇ ਅਨੁਰਾਗ,
ਮੇਰੇ ਤੇ ਜਿਆਦਾ ਅਨੁਰਾਗ ਕਰਦੇ, ਮੈਨੂੰ ਵੇਖੋ ਆ ਵਸਤੂਆਂ ਦਿੱਤੀਆਂ ਨੇ।
ਬਲੀ ਸੂਰਮਾ ਡੀਲ ਬਿਲੰਦ,
ਉਹ ਦਿੱਤੀਆਂ ਨੇ ਕਿਉਂਕਿ ਮੈਂ ਬਲੀ ਆ, ਮੈਂ ਸੂਰਮਾ ਆ, ਮੈਂ ਬਹਾਦਰ ਆ। ਇਹ ਨਹੀਂ ਸਮਝਦਾ ਕਿ ਗੁਰੂ ਨੇ ਆਪਣੇ ਪੁੱਤਰਾਂ ਨੂੰ ਵੀ ਛੱਡ ਕੇ ਵਸਤੂਆਂ ਮੈਨੂੰ ਦਿੱਤੀਆਂ, ਕਿੰਨਾ ਪਿਆਰ ਕਰਦੇ ਨੇ ਮੇਰੇ ਨਾਲ, ਗੁਰੂ ਦੇ ਪਿਆਰ ਦੀ ਕਦਰ ਨਹੀਂ ਪਾਈ ਪੈਂਦੇ ਖਾਂ ਨੇ, ਉਲਟਾ ਸੋਚਦਾ ਹੈ, ਕਹਿੰਦਾ ਮੈਂ ਬਲੀਆਂ ਤਾਂ ਦਿੰਦੇ ਨੇ ਮੈਨੂੰ, ਮੈਂ ਤਾਕਤਵਰ ਹਾਂ ਸੂਰਮਾ, ਮੈਨੂੰ ਤਾਂ ਇਹ ਵਸਤੂਆਂ ਦਿੰਦੇ ਨੇ।
ਮੁਝ ਕੋ ਜਾਣੈ ਧਰੈ ਆਨੰਦ,
ਬਲੀ ਜਾਣ ਕੇ ਆਨੰਦ ਧਾਰਦੇ ਹਨ।
ਜੋ ਸਿੱਖ ਲਿਆਵਤ ਵਸਤਨ ਆਛੇ, ਸੋ ਮੁਝ ਕੋ ਦੇਵਤ ਬਿਨ ਬਾਛੇ,
ਵਸਤੂਆਂ ਸਿੱਖ ਲਿਆ ਕੇ ਗੁਰੂ ਜੀ ਨੂੰ ਭੇਟ ਕਰਦੇ ਨੇ, ਸਤਿਗੁਰੂ ਜੀ ਮੈਨੂੰ ਉਹ ਵਸਤੂਆਂ ਅੱਗੇ ਦੇ ਦਿੰਦੇ, ਮੈਨੂੰ ਚੰਗੀਆਂ ਸਮਝ ਕੇ ਦੇ ਦਿੰਦੇ ਨੇ।
ਪਰ ਨਾ ਮੁਝ ਸਮਾਨ ਕੋ ਹੀਰੈ,
ਕਿਸੇ ਹੋਰ ਨੂੰ ਮੇਰੇ ਬਰਾਬਰ ਗੁਰੂ ਜੀ ਨਹੀਂ ਵੇਖਦੇ।
ਰਣ ਕੋ ਧਰੈ ਭਰੋਸ ਬਡੇਰੈ,
ਇਸ ਕਰਕੇ ਕਿਉਂਕਿ ਮੈਨੂੰ ਮਹਾਰਾਜ ਜੀ ਇਹ ਸਮਝਦੇ ਨੇ ਵੀ ਇਹਨੇ ਜੰਗ ਚ ਸਾਡੇ ਕੰਮ ਆਉਣਾ, ਇਸ ਕਰਕੇ ਮੈਨੂੰ ਇਹ ਵਸਤੂਆਂ ਦਿੰਦੇ ਕਿ ਪੈਂਦੇ ਖਾਂ ਨੇ ਜੰਗ ਦੇ ਮੈਦਾਨ ਚ ਸਾਡੇ ਕੰਮ ਆਉਣਾ।
ਵਿਜੈ ਇਸੀ ਤੇ ਹਮ ਕਬ ਪਾਵੈ,
ਪੈਂਦੇ ਖਾਂ ਕਰਕੇ ਸਾਡੀ ਜੰਗ ਚ ਜਿੱਤ ਹੋਣੀ, ਇਸ ਕਰਕੇ ਮੈਨੂੰ ਇਹ ਵਸਤੂਆਂ ਦਿੰਦੇ ਨੇ ਕਿ ਮੈਂ ਹੀ ਉਹਨਾਂ ਦੇ ਜੰਗ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦੀ ਜਿੱਤ ਕਰਾਉਣ ਵਾਲਾ ਹਾਂ।
ਇਮ ਜਾਣਤ ਸ਼ੁਭ ਵਸਤ ਦੇਵਾਂ,
ਇਹ ਜਾਣ ਕੇ ਗੁਰੂ ਜੀ ਮੈਨੂੰ ਇਹ ਚੰਗੀਆਂ ਚੰਗੀਆਂ ਵਸਤੂਆਂ ਦਵਾਉਂਦੇ ਨੇ।
ਇਤਿਆਦਿਕ ਅਹੰਕਾਰ ਕਰੰਤਾ ਖਾਨ ਜਾਤ ਖਾਨੇ ਅਲਖੰਤਾ।
ਇਹਨਾਂ ਦਾ ਹੰਕਾਰ ਕਰਦਾ ਹੈ ਖਾਨ ਜਾਤ। ਵੇਖੋ ਇੱਥੇ ਭਾਈ ਸਾਹਿਬ ਦੀ ਤੁਕ ਬੰਦੀ ਵੀ ਖਾਨ ਪੈਂਦੇ ਖਾਨ ਜਾ ਰਿਹਾ ਖਾਨਾ ਖਾਨਾ ਨਾਮ ਘਰ ਦਾ ਹੁੰਦਾ ਖਾਨ ਆਪਣੇ ਘਰ ਨੂੰ ਜਾ ਰਿਹਾ ਏਦਾਂ ਹੰਕਾਰ ਕਰਦਾ ਹੋਇਆ ਖੁਸ਼ੀ ਨਾਲ।
ਜੇ ਹੰਕਾਰ ਲੰਕਾ ਪਤੀ ਮਾਰਾ।
ਇਹੋ ਜਿਹਾ ਹੰਕਾਰ ਕਰਦਾ ਜਾ ਰਿਹਾ ਜਿਹੜੇ ਹੰਕਾਰ ਨੇ ਰਾਵਣ ਨੂੰ ਮਾਰ ਦਿੱਤਾ। ਲੰਕਾ ਪਤੀ ਰਾਵਣ ਦਾ ਸੰਘਾਰ ਕੀਤਾ।
ਕੁਲ ਕੈਰਮ ਕੇ ਸਕਲ ਸੰਘਾਰਾ।
ਇਸ ਹੰਕਾਰ ਨੇ ਕੌਰਵਾਂ ਦੀ ਸਾਰੀ ਕੁਲ ਦਾ ਸੰਘਾਰ ਕਰ ਦਿੱਤਾ।
ਹਰਨਾਕਸ਼ੀਰ ਨਾਚ ਨਾ ਰਹੇ।
ਇਸ ਹੰਕਾਰ ਨੇ ਹਰਨਾਕਸ਼ ਨੂੰ ਮਾਰਿਆ ਉਹਦੇ ਭਰਾ ਹਿਰਣਾ ਕਸ਼ਯਪ ਨੂੰ ਮਾਰਿਆ।
ਮਰਿਓ ਸਵਾਸ ਬੀਰਜ ਜਿਸ ਲੈ।
ਹੰਕਾਰ ਕਰਕੇ ਸਵਾਸ ਬੀਰਜ ਨਾਮ ਦਾ ਦੈਂਤ ਮਰਿਆ।
ਰਕਤ ਬੀਜ ਅਰ ਸੁੰਭ ਨਿਸੁੰਭ।
ਹੰਕਾਰ ਕਰਕੇ ਰਕਤ ਬੀਜ ਜਿਸ ਹੰਕਾਰ ਕਰਕੇ ਸੁੰਭ ਨਿਸੁੰਭ ਇਹ ਵੱਡੇ ਵੱਡੇ ਦਾਨਵ ਜਿਸ ਹੰਕਾਰ ਕਰਕੇ ਮਾਰੇ ਗਏ।
ਕੁੰਭ ਕਨ ਅਰਦੰਤ ਨਿਸੁੰਭ।
ਫਿਰ ਕੁੰਭ ਕਰਨ ਵਰਗੇ ਦਾਨਵ ਰਾਵਣ ਦਾ ਭਰਾ ਸੀ ਕੁੰਭ ਕਰਨ ਇਹ ਆਪਣੇ ਹੰਕਾਰ ਕਰਕੇ ਹੀ ਮਾਰੇ ਗਏ।
ਕੀਤਕ ਇਸ ਬਲ ਕਰੇ ਪ੍ਰਕਾਸ਼ੇ।
ਕਹਿੰਦੇ ਏਦਾਂ ਜਿਹੜੇ ਆਪਣੇ ਬਲ ਦਾ ਪ੍ਰਕਾਸ਼ ਕਰਨ ਵਾਲੇ ਜਿਹੜੇ ਕਹਿੰਦੇ ਸੀ ਅਸੀਂ ਬੜੇ ਬਲੀ ਆ।
ਮਹਾਬਲੀ ਹੰਕਾਰ ਬਿਨਾਸ਼ੇ।
ਇਹੋ ਜਿਹੇ ਵੱਡੇ ਵੱਡੇ ਮਹਾਬਲੀ ਹੰਕਾਰੀ ਜਿਨ੍ਹਾਂ ਦਾ ਵਿਨਾਸ਼ ਹੋਇਆ ਜਿਨ੍ਹਾਂ ਦਾ ਨਾਸ ਹੋਇਆ ਆਪਣੇ ਹੰਕਾਰ ਕਰਕੇ।
ਕਹਾ ਬਾਪਰੋ ਪੈਂਦੇ ਖਾਨ।
ਕਹਿੰਦੇ ਵਿਚਾਰਾ ਪੈਂਦੇ ਖਾਂ ਕਿਸ ਗੱਲ ਇਹ ਤਾਂ ਕਿਸੇ ਪਾਸੇ ਆਉਂਦਾ ਹੀ ਨਹੀਂ। ਪੈਂਦੇ ਖਾਂ ਕਿੰਨਾ ਕੁ ਤਾਕਤਵਰ ਹੋਵੇਗਾ ਕੁੰਭ ਕਰਨ ਵਰਗਾ ਬਲੀ ਹੋਏਗਾ। ਕਹਿੰਦੇ ਜਿਹੜੇ ਹੰਕਾਰ ਨੇ ਉਹਨਾਂ ਦਾ ਨਾਸ ਕਰ ਦਿੱਤਾ। ਪੈਂਦੇ ਖਾਂ ਵਿਚਾਰਾ ਉਸ ਹੰਕਾਰ ਦੇ ਸਾਹਮਣੇ ਕੀਆ ਆਖਿਰਕਾਰ ਇਹਦਾ ਵੀ ਵਿਨਾਸ਼ ਹੋਣ ਵਾਲਾ।
ਕਰਿਓ ਚੈਤ ਆਪਣੋ ਹੱਥ ਪਨਾਨ।
ਪੈਂਦੇ ਖਾਂ ਹੁਣ ਆਪ ਆਪਣੀ ਮੌਤ ਚਾਹੁੰਦਾ ਹੈ ਹੰਕਾਰ ਕਰਕੇ ਮਰਨਾ ਚਾਹੁੰਦਾ ਹੈ।
ਭਾਵੀ ਨੇ ਤੈਸੇ ਮਨ ਫੇਰਾ।
ਜਿਹੋ ਜਿਹਾ ਹੋਣਾ ਸੀ ਨਾ ਭਾਵੀ ਨੇ ਉਸੇ ਤਰ੍ਹਾਂ ਪੈਂਦੇ ਖਾਂ ਦਾ ਮਨ ਫੇਰ ਦਿੱਤਾ।
ਇਹ ਵਸਤੂ ਵੱਧ ਗਰਭ ਕਨੇਰਾ।
ਇਹ ਵਸਤੂਆਂ ਲੈ ਕੇ ਪੈਂਦੇ ਖਾਂ ਨੂੰ ਹੰਕਾਰ ਹੋਰ ਜ਼ਿਆਦਾ ਚੜ ਗਿਆ। ਹੰਕਾਰੀ ਪਹਿਲਾਂ ਹੀ ਸੀ ਇਹਨਾਂ ਵਸਤੂਆਂ ਨੂੰ ਲੈ ਕੇ ਹੋਰ ਹੰਕਾਰੀ ਹੋ ਗਿਆ।
ਨਿਜ ਵਡਿਆਈ ਅਦਕ ਵਿਚਾਰਤ।
ਆਪਣੀ ਵੱਡੀ ਵਡਿਆਈ ਨੂੰ ਵਿਚਾਰਨ ਲੱਗਾ ਪੈਂਦੇ ਖਾਂ।
ਨਿਜ ਨਿਜ ਗ੍ਰਾਮ ਗਇਓ ਹੰਕਾਰਤ।
ਹੰਕਾਰ ਨਾਲ ਹੀ ਆਪਣੇ ਪਿੰਡ ਛੋਟੇ ਮੀਰ ਪਹੁੰਚਿਆ।
ਜਿਹੜਿਓ ਆਏ ਆਗੇ ਦਾ ਮਾਦ।
ਪਿੰਡ ਨੂੰ ਆਇਆ ਤੇ ਅੱਗੇ ਦਾ ਜਵਾਈ ਆ ਗਿਆ ਜਿਹੜਾ ਘਰ ਜਵਾਈ ਬਣਾਇਆ ਹੋਇਆ ਸੀ ਅਸਮਾਨ ਖਾਂ ਉਹਦਾ ਨਾਂ ਸੀ। ਉਹਨੇ ਵੇਖ ਲਿਆ ਆਪਣੇ ਸਹੁਰੇ ਨੂੰ ਆਉਂਦਾ ਹੋਇਆ।
ਅਸਮਾਨ ਦੇਖ ਐਲਾਦ।
ਅਸਮਾਨ ਖਾਂ ਨੇ ਵੇਖਿਆ ਵੀ ਉਹਦਾ ਸਹੁਰਾ ਬੜੇ ਕੀਮਤੀ ਘੋੜੇ ਤੇ ਚੜਿਆ ਆਉਂਦਾ ਕੱਪੜੇ ਬੜੇ ਸੋਹਣੇ ਪਾਏ ਖੰਡਾ ਬੜਾ ਸੋਹਣਾ ਪਾਇਆ। ਉਹਨੇ ਵੇਖ ਲਿਆ ਪੈਂਦੇ ਖਾਂ ਨੂੰ ਆਉਂਦਿਆਂ।
ਬੂਜਿਓ ਇਹ ਤੁਰੰਗ ਕਬ ਪਾਇਓ।
ਪੁੱਛਣ ਲੱਗਾ ਅਸਮਾਨ ਖਾਂ ਪਿਤਾ ਜੀ ਆ ਘੋੜਾ ਕਿੱਥੋਂ ਪ੍ਰਾਪਤ ਹੋਇਆ ਤੁਹਾਨੂੰ।
ਕੋਸ਼ਿਸ਼ ਨਹੀਂ ਪੈਰ ਕਿੱਥੇ ਆਇਓ।
ਨਵੇਂ ਕੱਪੜੇ ਪੋਸ਼ਾਕ ਤੁਸੀਂ ਕਿੱਥੋਂ ਪਾ ਕੇ ਆਏ ਹੋ।
ਪ੍ਰਿਆ ਦਮਾਦ ਕੋ ਸਕਲ ਸੁਨਾਏ ਇਹ ਸਭ ਵਸਤੂ ਗੁਰੂ ਤੇ ਪਾਏ।
ਆਪਣੇ ਪਿਆਰੇ ਦਮਾਦ ਨੂੰ ਇਹਨੇ ਸਾਰਾ ਕੁਝ ਦੱਸ ਦਿੱਤਾ। ਕਹਿਣ ਲੱਗਾ ਜੀ ਇਹ ਸਾਰੀਆਂ ਵਸਤੂਆਂ ਮੈਨੂੰ ਗੁਰੂ ਤੋਂ ਪ੍ਰਾਪਤ ਹੋਈਆਂ।
ਕਿਸੀ ਦੇਸ਼ ਤੇ ਇੱਕ ਸਿੱਖ ਲਿਆਇਓ।
ਦੇਸ਼ ਤੋਂ ਇੱਕ ਸਿੱਖ ਲੈ ਕੇ ਆਇਆ ਸੀ।
ਲੱਖੋਂ ਦਰਬ ਖਰਚ ਕਰ ਪਾਇਓ।
ਲੱਖਾਂ ਰੁਪਇਆ ਖਰਚ ਕੇ ਆ ਸਾਰੀਆਂ ਚੀਜ਼ਾਂ ਦਿੱਤੀਆਂ ਨੇ।
ਜ਼ੋਰਦਾਰ ਚੀਰਾ ਬਰ ਚੀਰ
ਸੋਹਣਾ ਚੀਰਾ ਸੋਹਣੇ ਕੱਪੜੇ ਜਿਹੜੇ ਮੈਂ ਪਾਏ ਨੇ ਵੀ ਉਹ ਸਿੱਖ ਹੀ ਲਿਆਇਆ ਸੀ।
ਗੁਰ ਹਜ਼ੂਰ ਪੈਰ ਆਏ ਸਰੀਰ।
ਗੁਰੂ ਜੀ ਨੇ ਆਪਣੇ ਸਾਹਮਣੇ ਇਹ ਸਾਰੇ ਕੱਪੜੇ ਬਸਤਰ ਮੈਨੂੰ ਆਪਣੇ ਸਰੀਰ ਤੇ ਪਵਾਏ ਨੇ।
ਕਰ ਬਖਸ਼ਿਸ਼ ਕੋ ਹੁਕਮ ਪ੍ਰਕਾਸ਼ਾ ਪੈਰੋ ਤਬੈ ਆਏ ਹਮ ਪਾਸਾ।
ਸਾਰੀਆਂ ਬਖਸ਼ਿਸ਼ਾਂ ਕਰਕੇ ਗੁਰੂ ਜੀ ਨੇ ਮੈਨੂੰ ਕਿਹਾ ਪੈਂਦੇ ਖਾਂ ਜਦੋਂ ਤੂੰ ਸਾਡੇ ਕੋਲ ਆਉਣਾ ਇਹ ਪੁਸ਼ਾਕ ਪਾ ਕੇ ਆਉਣਾ ਤੇ ਇਸ ਘੋੜੇ ਤੇ ਚੜ ਕੇ ਆਉਣਾ।
ਸੁਣ ਅਸਮਾਨ ਖਾਨ ਕਹਿ ਬੈਨ ਇਹ ਸਭ ਤੁਮਰੀ ਲਾਇਕ ਹੈ ਨਾ।
ਸੁਣ ਕੇ ਅੱਗੋਂ ਅਸਮਾਨ ਖਾਂ ਬੋਲਿਆ ਜਿੱਥੋਂ ਅੱਗੇ ਵਿਵਾਦ ਵਧਣਾ ਸੀ। ਅਸਮਾਨ ਖਾਂ ਬੋਲਿਆ ਕਹਿਣ ਲੱਗਾ ਪਿਤਾ ਜੀ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਤੁਹਾਡੇ ਲਾਇਕ ਨਹੀਂ ਹਨ। ਇਹ ਤੁਹਾਡੇ ਯੋਗ ਨਹੀਂ ਹਨ।
ਤੁਮ ਹੋ ਬੜੇ ਛੋਟ ਮੋਏ ਜਾਨੋ,
ਤੁਸੀਂ ਹੁਣ ਬੁੱਢੇ ਬਜ਼ੁਰਗ ਹੋ ਚੱਲੇ ਜੇ, ਤੁਹਾਨੂੰ ਇਹੋ ਜਿਹੀਆਂ ਚੰਗੀਆਂ ਚੀਜ਼ਾਂ ਥੋੜੀ ਸੋਭਦੀਆਂ। ਇਹ ਤਾਂ ਮੇਰੇ ਜੇ ਨੌਜਵਾਨਾਂ ਵਾਸਤੇ ਨੇ, ਮੇਰੇ ਜੇ ਜਵਾਨਾਂ ਵਾਸਤੇ ਨੇ।
ਦਿਓ ਤੁਰੰਗ ਮੈਂ ਫੇਰਨ ਠਾਨੋ,
ਆਉਤੋਂ ਹਾਂ ਥੱਲੇ ਮਾੜਾ ਜਿਹਾ ਘੋੜੇ ਤੋਂ ਘੋੜਾ ਮੈਂ ਫੇਰਦਾ, ਤੁਸੀਂ ਘਰ ਚਲੋ, ਆ ਘੋੜਾ ਮੈਨੂੰ ਦਿਓ, ਮੈਂ ਫੇਰ ਕੇ ਵੇਖਾਂ, ਸਵਾਰੀ ਕਰਕੇ ਵੇਖਾਂ।
ਕੋਸ਼ਿਸ਼ ਦੀਜੈ ਹੋਤ ਸਕਾਰੇ,
ਕੱਪੜੇ ਨਹੀਂ ਇੱਥੇ ਲਾਹਣ ਦੀ ਲੋੜ ਹੈ, ਘਰ ਚਲੇ ਜੋ, ਲਾਹ ਕੇ ਰੱਖ ਦਿਆ ਜੇ, ਕੱਲ ਨੂੰ ਮੈਂ ਪਾ ਲਾਂਗਾ, ਘੋੜਾ ਮੈਨੂੰ ਹੁਣੇ ਦੇ ਦਿਓ।
ਉਚਿਤ ਬਾਤ ਕੋ ਲਿਓ ਵਿਚਾਰੇ,
ਇਹੀ ਤੁਹਾਡੇ ਲਈ ਉਚਿਤ ਬਾਤ ਹੈ।
ਕਹਿੰਦੇ ਕਹਿਓ ਨਾ ਇਮ ਮਨ ਆਵੇ, ਜਬ ਜਾਣੈ ਗੁਰ ਅਦ ਕਰ ਸਮੈ।
ਖਾਂ ਕਹਿਣ ਲੱਗਾ, ਉਹ ਅਸਮਾਨ ਖਾਂ ਅਕਲ ਨੂੰ ਹੱਥ ਪਾ, ਇਹ ਹੁਣੇ ਹੁਣੇ ਤਾਂ ਮੈਨੂੰ ਸਤਿਗੁਰਾਂ ਨੇ ਵਸਤੂਆਂ ਦਿੱਤੀਆਂ, ਜੇ ਮੈਨੂੰ ਮਹਾਰਾਜ ਜੀ ਨੇ ਵੇਖਿਆ ਵੀ ਨਹੀਂ ਹਨ, ਪੈਂਦੇ ਖਾਂ ਇਹ ਦੇ ਦਿੱਤੀਆਂ ਅੱਗੇ, ਤੇ ਉਹਨਾਂ ਨੂੰ ਪਤਾ ਲੱਗਾ ਤੇ ਉਹ ਮੇਰੇ ਤੇ ਗੁੱਸੇ ਹੋਣਗੇ।
ਬਾਲਪਨੇ ਕੀ ਬਾਤ ਨ ਕੀਜੈ,
ਬੱਚਿਆਂ ਵਾਲੀਆਂ ਗੱਲਾਂ ਨਾ ਕਰ,
ਘਰ ਕੀ ਵਸਤ ਅਪਰ ਪਿਕ ਲੀਜੈ।
ਥੋੜੇ ਕੱਪੜੇ ਪਏ ਨੇ ਘਰੋਂ ਪਾ ਲੈ, ਹੋਰ ਥੋੜੇ ਘੋੜੇ ਖੜੇ ਨੇ ਲੈ ਲੈ, ਪਰ ਇਹਨਾਂ ਤੇ ਅੱਖ ਨਾ ਰੱਖ, ਇਹ ਸਤਿਗੁਰਾਂ ਨੇ ਮੈਨੂੰ ਅੱਜ ਹੀ ਦਿੱਤੇ ਨੇ।
ਹਿਮਦ ਮਾਦ ਸੋ ਕਹਿ ਰਿਸ ਸੰਗਾ,
ਇਹਨੇ ਗੁੱਸੇ ਨਾਲ ਆਪਣੇ ਜਵਾਈ ਨੂੰ ਝਿੜਕ ਦਿੱਤਾ।
ਗਮਨੇ ਅਗਰ ਕੁਦਾਏ ਤੁਰੰਗਾ,
ਸਾਹਮਣੇ ਘੋੜਾ ਦੌੜਾਇਆ ਤੇ ਪੈਂਦੇ ਖਾਂ ਅੱਗੇ ਨੂੰ ਚਲਾ ਗਿਆ।
ਫਿਰ ਉਹ ਗ੍ਰਾਮ ਕੋ ਗਿਰਦ ਦਿਖਾਵਤ,
ਘੋੜੇ ਨੂੰ ਪਿੰਡ ਦੇ ਆਲੇ ਦੁਆਲੇ ਫੇਰ ਫੇਰ ਕੇ, ਸਾਰਾ ਪਿੰਡ ਮੁਸਲਮਾਨਾਂ ਦਾ ਸੀ, ਇਹ ਘੋੜਾ ਫੇਰ ਫੇਰ ਕੇ ਪਿੰਡ ਦੇ ਲੋਕਾਂ ਨੂੰ ਵਿਖਾਣ ਲੱਗਾ।
ਸਭ ਗਰੀਅਨ ਕੇ ਵਿਖੇ ਫੰਦਾਵਤ,
ਘੋੜਾ ਦੌੜਾ ਦੌੜਾ ਕੇ ਵਿਖਾਉਂਦਾ ਹੈ।
ਸੁੱਤ ਤੇ ਨਿਜ ਉਤਮਤਾ ਕਰੈ ਜਨਮਨ, ਸਭ ਖਾਨਨ ਕੋ ਫੇਰ ਦਿਖਾਮਨ।
ਆਪਣੀ ਉਤਮਤਾ ਜਨਾਉਂਦਾ ਵਿਖਾਉਂਦਾ ਹੈ, ਸਾਰੇ ਖਾਨਾਂ ਦੇ ਵਿੱਚ ਆਪਣੀ ਸਰਵ ਸ੍ਰੇਸ਼ਟਤਾ ਸਿੱਧ ਕਰਦਾ ਹੈ।
ਜੇ ਮਿਲ ਜਾਏ ਬਾਤ ਤਿਸ ਕਹੈ, ਨਿਜ ਬਲ ਗਨ ਤੇ ਇਮ ਹਮਲਾ।
ਜੇ ਕੋਈ ਖਾਨ ਪੁੱਛਦਾ ਤੇ ਉਹਨੂੰ ਸਗੋਂ ਕਹਿੰਦਾ, ਕਹਿੰਦਾ ਵੇਖਿਆ ਆਪਣੇ ਬਲ ਨਾਲ ਆ ਚੀਜ਼ਾਂ ਲਈ ਦੀਆਂ ਨੇ ਗੁਰੂ ਕੋਲੋਂ, ਮੈਂ ਆਪਣੀ ਤਾਕਤ ਨਾਲ ਆ ਚੀਜ਼ਾਂ ਲਈਆਂ ਨੇ ਗੁਰੂ ਸਾਹਿਬ ਕੋਲੋਂ, ਏਦਾਂ ਹੰਕਾਰ ਤੇ ਹਉਮੈ ਦੇ ਨਾਲ ਏਦਾਂ ਦੇ ਬੋਲ ਬੋਲਦਾ। ਪਰ ਉਧਰ ਜਿਹੜਾ ਦਮਾਦ ਨੂੰ ਇਨਕਾਰ ਕੀਤਾ, ਉਹਨੇ ਜਿਹੜਾ ਫਤੂਰ ਪਾਇਆ ਘਰ ਆ ਕੇ ਆਪਣੀ ਸੱਸ ਦੇ ਕੋਲ ਬਹਿ ਕੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।